Thank you. वाहिगुरु जी गुरु गरीब निवाज जियो जी हम बारिक मुगद यान हम बारिक मुगद यान समझावेंगे पिता समझावेंगे हम बारिक मुगद यान हम बारिक मुगद यान पिता समझावेंगे समझावेंगे सुत खिन खिन पूल विगार सुत खिन खिन पूल विगार सुत खिन खिन पूल विगार सुत खिन खिन जगत पित पावेंगे जगत पित पावेंगे हम बारिक मुगद यान हम बारिक मुगद यान ता समझावेंगे समझावेंगे जिस पे हम जावेंगे हम बारिक मुगद यान हम बारिक मुगद यान पिता समझावेंगे पिता समझावेंगे हम बारिक मुगद यान हम बारिक मुगद यान। समझावेंगे पिता समझावेंगे। जो हर पावे भगत तिना हर पावेंगे, जो हर पावे भगत तिना हर पावेंगे। ज्योति जो हर आपे होए कृपाल आप लिव लावेंगे, हर आपे होए कृपाल आप लिव लावेंगे। जन नानक शरण लाज रखावेंगे, जन नानक हर लाज रखावेंगे, हर लाज रखावेंगे, हर लाज रखावेंगे, हर लाज हमारक मुगदयान, हमारक मुगदयान पिता समझावेंगे, पिता समझावेंगे। हमारक मुगदयान, हमारक मुगदयान पिता समझावेंगे, पिता समझावेंगे। हमारक मुगदयान पिता समझावेंगे, हम बारिक मुगदयान पिता समझावेंगे, बारिक मुगदयान चंचल मत बारिक बपरे की सर्प अगन कर मेले, सर्प अगन कर मेले। माता पिता कंठ लाए राखे आनंद सहज तब खेले, आनंद सहज तब खेले। हम मूर्ख मुगदयान पिता समझावेंगे, हम मूर्ख हम बारक कछु न जाने गत मित, हम बारक कछु न जाने गत मित। तेरे मूर्ख मुगद इयाना, तेरे मूर्ख मुगद हर कृपा तार दी जय मत उत्तम, हर कृपा तार कर लीजे मुगद सियाना, कर लीजे मुगद सियाना, हम बारक मुगद ध्यान पिता समझावेंगे, हम बारक मुगद ध्यान पिता समझावेंगे। ध्यान देना, बड़े खूबसूरत प्रमाण देख के सतगुरु जी समझाते पे। कहते चंचल मत बारक बपरे की, सर्व अगन कर मिल। ये बारक का दृष्टांत दिता। अज बाणी दे विचों प्रमाण ये लेने ने, कि मापिया की की जिम्मेवारी बनती है अपने बच्चों प्रति। पिछले दो दीवाना दे विच सतगुरु जी ने सेवा ली, रिस्पोंसिबिलिटीज ऑफ चिल्ड्रन टूवर्ड्स द पेरेंट्स। हुण सतगुरु सेवा लैण सिर ते हाथ रख के, क्योंकि ग्रस्त मार्ग है, ग्रस्त दे विच हरेक दियां अपनी अपनी जिम्मेवारियां ने, हरेक दियां अपनी अपनी जिम्मेवारियां ने। जिथे बच्चियां दी जिम्मेवारियां ने मापियां प्रति, उथे मापियां दी जिम्मेवारी है बच्चियां प्रति। और केडी खूबसूरत प्रमाण दे के सतगुरु समझा रहे हैं। कहिंदे हम बारक मुगद इयान पिता समझावेंगे। मापियां दी रिस्पोंसिबिलिटीज है। बच्चा तो इयाना है, बच्चा तो चंचल बिरती दा है, बच्चे नू सोझी नहीं, पर इत्थे रिस्पोंसिबिलिटीज मापियां दी सतगुरु दिखा रहे ने। कहिंदे इत्थों मापियां दी रिस्पोंसिबिलिटी शुरू होंदी है कि पिता समझावेंगे। चंचल मत बारक बपरे की, ये चंचल मत है बच्चे दी। सर्प अगन कर मिल, अपनी बुद्धि दे नाल ओ अग नू ओ सप नू खेडण दी चीज समझदा है, इंजॉयमेंट दी चीज समझदा, एंटरटेनमेंट दी चीज समझदा, ते हाथ पाण चले जांदा। पर साहिब कहिंदे ने, कहिंदे चंचल मत बारक बपरे की सर्व अगन कर मिल। साहिब कहिंदे माता पिता कंठ लाए राखै, कहते उन्हें तो हाथ पाण की कोशिश की, पर मां बाप तो सियाने ने ना। जे गलत ट्रैक दे विच बच्चा जा रहा है, गलत रस्ते ते पै रहा है, ये मापिया की रिस्पोंसिबिलिटीज इत्थे बनदियां। हुण अज दे दीवान विच सच्चे पातशाह सिर ते हाथ रखण आ सेवा लैणी। ये तकरीबन सात संगत इस कंसैप्ट नूं असीं दो या तीन दीवाना दे विच विचार करांगे, कि मापियां दी रिस्पोंसिबिलिटीज अपने बच्चियां प्रति की है। पहली कैटेगरी असीं बनाई है वो बच्चे जिहड़े बचपन तों जन्म तों लैके कुवारे पन तक, हाले विआह नहीं होया, एक कैटेगरी व्याह तो पहले दी कैटेगरी, उदे प्रति मापियां दी की जिम्मेवारी है। सेकंड कैटेगरी बनेगी जदों उस बच्चे दा व्याह हो गया, भावे कुड़ी है भावे मुंडा, उन्हां दे प्रति फिर मां प्यो दा की फर्ज बनदा। ते उस कॉन्सेप्ट दे विच नाल नाल नूं पुत्तर दा धी जवाई दा अगे की रिस्पोंसिबिलिटीज बनदी। आज सतगुरु सेवा लैण कि वह बच्चे भावे वह कुड़ी है भावे मुंडा है, जन्म तो लैके जब तक विआह नहीं होंदा
ਉਦੋਂ ਤੱਕ ਦੀ ਇਹ ਰਿਸਪੋਂਸੀਬਿਲਿਟੀਜ਼ ਆਪਾਂ ਸਤਿਗੁਰ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ। ਸਤ ਸੰਗਤ, ਪਿਛਲੇ ਦੀਵਾਨਾਂ ਵਿੱਚ ਜੋ ਸਤਿਗੁਰ ਜੀ ਨੇ ਸੇਵਾ ਲਈ, ਮੈਨੂੰ ਆਮ ਸੰਗਤ ਦੇ ਵਿੱਚ ਵੀ ਬੜਾ ਰਿਸਪੋਂਸ ਮਿਲਿਆ, ਬੜਾ ਰਿਸਪੋਂਸ ਮਿਲਿਆ। ਬੱਚਿਆਂ ਦੇ ਲਈ ਅਵੇਅਰਨੈਸ ਸੀ ਆਪਣੇ ਮਾਂ ਪਿਓ ਪ੍ਰਤੀ, ਔਰ ਸੱਚਾਈ ਹੈ ਮੈਨੂੰ ਕਈ ਮਾਪਿਆਂ ਦੇ ਫੋਨ ਆਏ, ਕਹਿੰਦੇ ਦੀਵਾਨ ਸੁਣ ਕੇ ਨਾ, ਜਿਹੜੇ ਬੱਚੇ ਸਾਡੇ ਇੱਥੇ ਬੈਠੇ, ਮੈਂ ਪਿਛਲੇ ਤੋਂ ਪਿਛਲੇ ਦੀਵਾਨ 'ਚ ਇਹ ਗੱਲ ਕਹੀ ਸੀ ਕਿ ਆ ਪਿਛਲੇ ਦੀਵਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਏ। ਉਹ ਕਹਿੰਦੇ ਅਸੀਂ ਵਾਕਈ ਤਬਦੀਲੀ ਵੇਖਦੇ, ਵਾਕਈ ਤਬਦੀਲੀ, ਕਹਿੰਦੇ ਭਾਵੇਂ ਬਹੁਤੀ ਨਹੀਂ, ਥੋੜ੍ਹੀ ਥੋੜ੍ਹੀ ਤਾਂ ਵੇਖ ਰਹੇ ਹਾਂ, ਥੋੜ੍ਹੀ ਥੋੜ੍ਹੀ ਵੇਖ ਰਹੇ। ਮੈਨੂੰ ਖੁਸ਼ੀ ਹੋਈ, ਇਸ ਚੀਜ਼ ਦੀ ਖੁਸ਼ੀ ਹੋਈ ਕਿ ਚਲੋ ਜਿਸ ਵਿਸ਼ੇ ਦੀ ਲੋੜ ਸੀ ਜਦੋਂ ਲਾਣਾ ਸ਼ੁਰੂ ਕੀਤਾ, ਇਹ ਟੇਪਾਂ ਹੁਣ ਚੈਨਲਾਂ 'ਚ ਚੱਲਣਗੀਆਂ ਪਤਾ ਨਹੀਂ, ਚਲੋ ਚਾਹੁੰਦੇ ਹੀ ਇਸ ਚੀਜ਼ ਨੂੰ ਐਕਸੈਪਟ ਕਰਕੇ ਤੁਰ ਪੈਣ, ਆ ਦੀਵਾਨ ਲਾਏ ਸਫਲੇ ਹੋ ਜਾਣੇ, ਸਫਲੇ ਹੋ ਜਾਣੇ। ਸਾਹਿਬ ਕਹਿੰਦੇ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਬ ਅਗਨ ਕਰ ਵੇਲ, ਤੇ ਦੂਜੀ ਥਾਂ ਤੇ ਮੇਰੇ ਸਤਿਗੁਰ ਕਹਿੰਦੇ ਹਾਂ ਮੁਬਾਰਕ ਕੱਛੂ ਨਾ ਜਾਣਾ ਗਤ ਮਿਤ। ਉਦਾਂ ਇਹ ਪੰਗਤੀਆਂ ਨਿਰੰਕਾਰ ਵਾਸਤੇ ਨੇ ਕਿ ਤੁਸੀਂ ਮਾਂ ਪਿਓ ਹੋ। ਦਾਸ ਨੇ ਪਿਛਲੇ ਦੀਵਾਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਤਿਗੁਰੂ ਜੀ ਨੇ ਰੱਬ ਨੂੰ ਵੀ ਮੁਖਾਤਬ ਕੀਤਾ ਨਾ, ਤੇ ਸਭ ਤੋਂ ਪਹਿਲੇ ਮਾਂ ਦੇ ਗੁਣ ਦੇ ਵਿੱਚ, ਪਿਤਾ ਦੇ ਗੁਣ ਦੇ ਵਿੱਚ ਪੇਸ਼ ਕੀਤਾ। ਆਖੋ ਸਤਨਾਮ। ਕਹਿੰਦੇ ਤੇਰੇ ਅੰਦਰ ਮਾਂ ਵਰਗੀ ਮਮਤਾ ਹੈ, ਮਾਂ ਵਰਗਾ ਸੁਨੇਹ ਤੇਰੇ ਅੰਦਰ, ਹੇ ਪਰਮੇਸ਼ਰ ਪਿਤਾ ਵਰਗੀ ਸੰਭਾਲ ਹੈ ਤੇਰੇ ਅੰਦਰ। ਜਿਵੇਂ ਇੱਕ ਪਿਤਾ ਸੰਭਾਲਦਾ ਹੈ ਨਾ ਆਪਣੇ ਬੱਚੇ ਨੂੰ, ਪਿਤਾ ਇੱਕ ਬੌੜ ਦੇ ਦਰਖਤ ਦੀ ਤਰ੍ਹਾਂ ਹੈ ਜਿਹਦੀ ਮਿੱਠੀ ਸੰਘਣੀ ਛਾਂ ਦੇ ਥੱਲੇ ਪਰਿਵਾਰ ਪਿਆ ਸੁੱਖ ਮਾਣਦਾ। ਆਖੋ ਸਤਨਾਮ। ਕਹਿੰਦੇ ਹੇ ਹਰੀ ਤੂੰ ਐਸਾ ਪਿਤਾ ਏ, ਤੇਰੀ ਛਾਂ, ਤੇਰੀ ਮਿੱਠੀ ਸੰਘਣੀ ਛਾਂ ਦੇ ਥੱਲੇ ਆ ਜਗਤ ਪਿਆ ਆਨੰਦ ਮਾਣਦਾ। ਬਸ ਉਸ ਚੀਜ਼ ਨੂੰ ਨਾਲ ਨਾਲ ਆਪਾਂ ਗ੍ਰਸਥ ਧਰਮ ਦੇ ਵਿੱਚ ਵੀ ਨਾਲ ਰਿਲੇਟਡ ਕਰਦੇ ਹੋਏ ਚੱਲਾਂਗੇ। ਸਾਹਿਬ ਕਹਿੰਦੇ ਹਮ ਮੁਬਾਰਕ ਕੱਛੂ ਨਾ ਜਾਣੇ ਗਤ ਮਿਤ, ਤੇਰੇ ਮੂਰਖ ਮੁਗਦ ਇਆਨਾ, ਤੇਰੇ ਮੂਰਖ ਮੁਗਦ ਇਆਨਾ। ਕਹਿੰਦੇ ਮੈਂ ਤੇਰਾ ਮੂਰਖ ਮੁਗਦ ਇਆਨਾ ਪੁੱਤਰ ਹਾਂ, ਹਰ ਕਿਰਪਾ ਧਾਰ ਦੀਜੈ ਮਤ ਉੱਤਮ। ਕਹਿੰਦੇ ਆ ਪਿਓ ਵਾਲੀ ਜ਼ਿੰਮੇਵਾਰੀ ਤੂੰ ਨਿਭਾ, ਹਰ ਕਿਰਪਾ ਧਾਰ ਦੀਜੈ ਮਤ ਉੱਤਮ, ਕਰ ਲੀਜੈ ਮੁਗਧ ਸਿਆਣ। ਹੁਣ ਪਿਓ ਦੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ, ਮਾਂ ਦੀ ਵੀ ਆ ਜ਼ਿੰਮੇਵਾਰੀ ਬਣਦੀ ਹੈ ਕਿ ਪੁੱਤਰ ਤਾਂ ਮੁਗਧ ਹੈ, ਮੂਰਖ ਹੈ, ਇਆਣਾ ਹੈ, ਪਰ ਕਿਰਪਾ ਧਾਰ ਦੀਜੈ ਮਤ ਉੱਤਮ, ਪਿਤਾ ਸਮਝਾਵੇਂਗੇ। ਸ਼ੁਰੂ ਤੋਂ ਅਸੀਂ ਸ਼ੁਰੂ ਹੁੰਦੇ ਹਾਂ। ਕਹਿੰਦੇ ਜਦੋਂ ਬੱਚਾ ਜੰਮਿਆ ਸ਼ੁਰੂਆਤ, ਸਤ ਸੰਗਤ, ਆਮ ਕਿਹਾ ਜਾਂਦਾ ਮਦਰ ਇਜ਼ ਦਾ ਫਸਟ ਟੀਚਰ। ਬੱਚਾ ਸਕੂਲ 'ਚ ਬਾਅਦ 'ਚ ਜਾਏਗਾ, ਪਹਿਲੇ ਸਿੱਖਿਆਵਾਂ ਉਹ ਮਾਂ ਪਿਆਂ ਕੋਲੋਂ ਸਿੱਖੇਗਾ, ਪਿਓ ਵੀ ਬਾਅਦ 'ਚ ਮਾਂ ਕੋਲ ਪਹਿਲੇ ਸਿੱਖੇਗਾ, ਮਾਂ ਦੇ ਕੋਲੋਂ ਸਭ ਤੋਂ ਪਹਿਲੇ ਸਿੱਖੇਗਾ। ਬੜਾ ਕੁਝ ਨਿਰਭਰ ਕਰਦਾ ਹੈ ਮਾਂ ਦੇ ਉੱਪਰ ਕਿ ਉਹ ਆਪਣੇ ਬੱਚੇ ਨੂੰ ਕੀ ਕੁਛ ਸਿਖਾਉਂਦੀ ਹੈ, ਕੀ ਕੁਛ ਸਿਖਾਉਂਦੀ। ਬੱਚਾ ਕਾਪੀ ਕਰਦਾ ਆਪਣੇ ਮਾਪਿਆਂ ਨੂੰ, ਫੋਲੋ ਕਰਦਾ। ਜਿੱਦਾਂ ਜਿੱਦਾਂ ਤੁਸੀਂ ਘਰ ਦਾ ਮਾਹੌਲ ਬਣਾਓਗੇ, ਉਦਾਂ ਉਦਾਂ ਉਸ ਮਾਹੌਲ ਦੀ ਛਵੀ ਤੁਹਾਡੇ ਬੱਚੇ ਦੇ ਉੱਪਰ ਆਉਂਦੀ ਜਾਏਗੀ। ਧਿਆਨ ਦੇਣਾ, ਘਰ ਦੇ ਵਿੱਚ ਬੋਲੀ ਠੀਕ ਨਹੀਂ ਮਾਪਿਆਂ ਦੀ, ਇਹ ਸੱਚਾਈ ਹੈ, बच्चे की भी बोली सही नहीं होएगी। मां प्यो का घर सुभा कौड़ा है, माड़ा है, नफरत वाला है, बच्चे का भी उदा बढ़ता जाएगा। जिदा का सुभा मां प्यो का होएगा बच्चा कॉपी करने की कोशिश करेगा। हुण तेरी रिस्पोंसिबिलिटीज इतों शुरू हो गई है। तू किदां देखना चाहती है मां अपने बच्चे, जिदा वेखना चाहती है बस घर के माहौल नूं उदां ढालना शुरू कर दे। आखो सतनाम। घर के माहौल तो बच्चा बहुत कुछ सीखता है। ये मां प्यां दे फर्ज बनते ने बच्चे प्रति। मां गुरु दे नाल अपने बच्चे नूं जोड़, जे उहदा चंगा भविख चाहुंदी है, गुरबाणी दे नाल धर्म दे नाल जोड़ दे उहनूं जे उहदा चंगा भविख चाहुंदी है। हर मां बाप चाहुंदा है कि मेरे बच्चे का चंगा भविख बने, पर मैं वेखदा बच्चा जमदा अज बच्चे तो मां प्यो की गोदी खुस जाती, मां की गोदी खुस जाती, बच्चा जमदा आए दे हाथ दे विच पलिया जाता, अज मां की गोदी बच्चे कोलों खुस गई। जिस गोदी दे विच बच्चे ने बहुत कुछ गुरमत की गल सीखनी सी, बहुत कुछ धर्म की गल सीखनी सी, अज गोदी आ गई आया दी। मां नूं बच्चे दे प्रति ना कोई ऐसा स्नेह रह गया, ना कोई ऐसा लगाव रह गया कि अपनी रिस्पोंसिबिलिटीज पूरी कर सके। ध्यान देना, मां अपनी रिस्पोंसिबिलिटीज तो दूर होंदी जा रही। अज का जेड़ा माहौल है, अज का जेड़ा कल्चर है, जिन्हों आप मॉडर्न सोसाइटी कहेंगे, कदे फैशन प्रस्ती दे विच मां लगी है, कदे किटियां दे विच मां लगी है, जिन्हां ते कृपा है दास उन्हां दी गल नहीं करदा, पर बहुतात थावां ते देखिया जांदा है कि हो रहा है जी, बच्चे कोलों मां दी गोदी क्यों खुस गई, क्यों खुस गई जी, क्यों अज मां बच्चे नूं गोदी च बिठा के अपने कोल बिठा के सिख्यावां नहीं दे रही। सही मायने दे विच अज ना मां दे कोल समा रह गया, ना बाप दे कोल समा रह गया। को सतनाम। मां दी अपनी एक सोसाइटी बन गई, प्यो दी अपनी एक सोसाइटी बन गई, आया दे हाथ दे विच साडा बच्चा चला गया, आया दे हाथ दे विच की कुछ सीखेगा जी, की कुछ सीखेगा आया दे हाथों। मां गुजरी कोलों सिख, मां जिंदा कोलों सिख, ध्रुव दी माता कोलों सिख, बाबा फरीद दी माता कोलों सिख। जे अपने बच्चे का भविख चाहुंदी है सास संगत, इतिहास कदे पढ़ के वेखो, मां जिंदा दा, महाराणी जिंदा दा, महाराजा रणजीत सिंह जी तो बाद गोरिया ने बहुत चलाकी दे नाल महाराजा दलीप नूं बार भेज दिता। दास खाली संखेप मात्र तुहाडे चरणां च इतिहास रखना चाहुंदा, बाकी तुहानूं पता ही। मां दा फर्ज देखो की, मां दा फर्ज की, मां ने अपने बच्चे नूं सिक्खी दी गुड़ती दित्ती है, और ऐसी गुड़ती दित्ती है कि गुरु ते गुरु दी बाणी उहदे नस नस दे विच वड़ चुकी है। पर जदों गोरे ने वेख्या, अंग्रेज ने वेख्या कि जे ए महाराजा दलीप अपनी मां दे कोल रहा, उदों महाराजा दलीप नूं राज तिलक दे दिता गया, ते ਇਹ ਕਮਿਟਮੈਂਟ ਹੋ ਗਈ ਹੈ ਕਿ ਜਦੋਂ ਇਹ ਹੋਸ਼ ਸੰਭਾਲਣ ਜੋਗਾ ਹੋ ਜਾਏਗਾ, ਜਦੋਂ ਇਹ ਰਾਜ ਸੰਭਾਲਣ ਜੋਗਾ ਹੋ ਜਾਏਗਾ ਤੇ ਪੰਜਾਬ ਦਾ ਰਾਜ ਇਹਨੂੰ ਦੇ ਦਿੱਤਾ ਜਾਏ ਤੇ ਇਹਦੀ ਤਾਲੀਮ ਵਾਸਤੇ ਇਹਨੂੰ ਇੰਗਲੈਂਡ ਭੇਜ ਦਿੱਤਾ ਜਾਵੇ, ਇਹਦੀ ਤਾਲੀਮ ਵਾਸਤੇ ਇਹਨੂੰ ਬਾਹਰ ਭੇਜ ਦਿੱਤਾ ਜਾਵੇ। ਦੋ ਇਹਦੇ ਵਿੱਚ ਸਤ ਸੰਗਤ ਸੋਚਾਂ ਸਨ ਗੋਰਿਆਂ ਦੀਆਂ, ਇੱਕ ਤਾਂ ਬਾਹਰ ਭੇਜ ਕੇ ਇਹਨੂੰ ਇਹਦੇ ਕਲਚਰ ਤੋਂ ਦੂਰ ਕਰ ਦਿੱਤਾ ਜਾਵੇ, ਇੱਕ ਇਹਨੂੰ ਬਾਹਰ ਭੇਜ ਕੇ ਮਾਂ ਤੋਂ ਅਲੱਗ ਕਰ ਦਿੱਤਾ ਜਾਵੇ, ਉਹ ਮਾਂ ਜਿਹੜਾ ਇਹਦੇ ਅੰਦਰ ਸਿੱਖੀ ਦਾ ਜਜ਼ਬਾ ਭਰਦੀ ਹੈ, ਸਿੱਖੀ ਦਾ ਜਜ਼ਬਾ ਭਰਦੀ। ਨਾ ਇਹ ਸਿੱਖ ਰਹੇਗਾ, ਨਾ ਇਹਦੇ ਕੋਲ ਸਿੱਖੀ ਰਹੇਗੀ, ਤੇ ਕਹਿੰਦੇ ਜੇ ਇਹ ਤਖ਼ਤ ਸੰਭਾਲੇਗਾ ਤੇ ਇਹ ਸਿੱਖੀ ਤੋਂ ਪਤਿਤ ਹੋ ਕੇ ਸਾਡੇ ਮੁਤਾਬਕ ਰਾਜ ਚਲਾਏਗਾ। ਭੇਜ ਦਿੱਤਾ ਗਿਆ, ਉੱਥੇ ਪਰਵਰਿਸ਼ ਕੀਤੀ ਗਈ ਗੋਰਿਆਂ ਦੇ ਹੱਥ ਦੇ ਵਿੱਚ, ਮਹਾਰਾਜਾ ਦਲੀਪ ਦੀ ਪਰਵਰਿਸ਼ ਹੋਈ, ਈਸਾਈ ਦਾਈਆਂ ਦੇ ਹੱਥ ਦੇ ਵਿੱਚ ਉਹਦੀ ਪਰਵਰਿਸ਼ ਹੋਈ, ਸਿੱਖੀ ਤੋਂ ਦੂਰ ਕਰ ਦਿੱਤਾ ਗਿਆ, ਕੇਸ ਮੁੰਨ ਦਿੱਤੇ ਗਏ, ਪੂਰਾ ਅੰਗਰੇਜ਼ ਬਣਾ ਦਿੱਤਾ ਗਿਆ, ਅੰਗਰੇਜ਼ ਫਿਲਾਸਫੀ ਉਹਦੇ ਅੰਦਰ ਪਾ ਦਿੱਤੀ ਗਈ, ਅੰਗਰੇਜ਼ੀ ਸਿਧਾਂਤ ਉਹਦੇ ਅੰਦਰ ਪਾ ਦਿੱਤੇ ਗਏ, ਈਸਾਈਆਂ ਦੇ ਸਿਧਾਂਤ ਸਾਰੇ। 22 ਸਾਲਾਂ ਬਾਅਦ ਮਾਂ ਦਾ ਮੇਲ ਹੋਣਾ ਕਲਕੱਤੇ ਏਅਰਪੋਰਟ ਦੇ ਵਿੱਚ, 22 ਸਾਲਾਂ ਬਾਅਦ ਮਹਾਰਾਜਾ ਦਲੀਪ ਨੂੰ ਵੀ ਅੰਦਰ ਤੜਫ ਉੱਠੀ ਪਈ ਹੈ, ਮੈਂ ਮਾਂ ਨੂੰ ਮਿਲਣਾ। ਇਧਰੋਂ ਮਾਂ ਸਾਧ ਸੰਗਤ ਰੋ ਰੋ ਕੇ ਵਿਯੋਗ ਦੇ ਵਿੱਚ ਇਤਿਹਾਸ ਲਿਖਦਾ ਅੰਨੀ ਹੋ ਚੁੱਕੀ ਸੀ, ਮਹਾਰਾਣੀ ਜਿੰਦਾ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਅੰਨੀ ਹੋ ਚੁੱਕੀ ਹੈ। ਏਅਰਪੋਰਟ ਦੇ ਵਿੱਚ ਕਲਕੱਤੇ ਮੇਲ ਹੋਇਆ, ਜਦੋਂ ਮਹਾਰਾਜਾ ਦਲੀਪ ਨੂੰ ਦੱਸਿਆ ਗਿਆ ਉਹ ਤੇਰੀ ਮਾਂ ਹੈ, ਅੰਦਰ ਖਿੱਚ ਪਈ ਹੋਈ ਸੀ। ਮਹਾਰਾਣੀ ਜਿੰਦਾ ਨੂੰ ਕਿਹਾ ਗਿਆ ਕਿ ਆ ਤੇਰਾ ਬੱਚਾ ਦਲੀਪ ਆ ਰਹੀ, ਅੱਗੇ ਹੋ ਕੇ ਮਿਲ ਲੈ, ਜਾਂ ਅੱਗੇ ਹੋ ਕੇ ਮਿਲਿਆ, ਮੱਥਾ ਚੁੰਮਣਾ ਚਾਹਿਆ, ਸਿਰ ਤੇ ਹੱਥ ਜਦੋਂ ਫੇਰਿਆ, ਸਿਰ ਤੇ ਕਿਆ ਹੱਥ ਫੇਰਿਆ, ਜਦੋਂ ਵੇਖਿਆ ਕੇਸ ਹੀ ਨਹੀਂ ਪਿੱਛੇ ਹੋ ਗਏ, ਮਾਂ ਜਿੰਦਾ ਪਿੱਛੇ ਹੋ ਗਈ। ਬਾਹ ਮਾਰ ਕੇ ਰੋਣ ਲੱਗੀ, ਕਹਿੰਦੇ ਉਹ ਦੁਨੀਆਂ ਦੇ ਲੋਕੋ ਮੇਰੀ ਅੰਨੀ ਦੇ ਨਾਲ ਮਜ਼ਾਕ ਨਾ ਕਰੋ, ਮੇਰੇ ਨਾਲ ਮਖੌਲ ਨਾ ਕਰੋ, ਕੋਈ ਹੋਰ ਲਿਆ ਕੇ ਤੁਸੀਂ ਦਲੀਪ ਬਣਾ ਕੇ ਖੜਾ ਕਰ ਦਿਓਗੇ ਤੇ ਮੈਨੂੰ ਤੁਸੀਂ ਧੋਖਾ ਦੇ ਦਿਓਗੇ। ਕਹਿੰਦੇ ਮੈਂ ਇੱਕ ਮਾਂ ਹਾਂ, ਇਹਨਾਂ ਹੱਥਾਂ ਦੇ ਨਾਲ ਮੈਂ ਆਪਣੇ ਬੱਚੇ ਦੀ ਗੁੱਤ ਗੁਣਦੀ ਰਹੀ, ਜੂੜਾ ਕਰਦੀ ਰਹੀ, ਕੇਸ ਵਾਹੁੰਦੀ ਰਹੀ। ਕਹਿੰਦੇ ਇਹਨਾਂ ਹੱਥਾਂ ਨੂੰ ਪਛਾਣ ਹੈ ਉਹਨਾਂ ਕੇਸਾਂ ਦੀ, ਜਿਸ ਸਿਰ ਤੇ ਕੇਸ ਨਹੀਂ ਉਹ ਮੇਰਾ ਦਲੀਪ ਨਹੀਂ ਹੋ ਸਕਦਾ। ਦੇਖੇ ਧਿਆਨ ਦੇ ਕੇ, ਆ ਮਾਂ ਦਾ ਰੋਲ ਹੈ, ਇਹ ਮਾਂ ਦਾ ਰੋਲ ਹੈ। ਕਹਿੰਦੇ ਜਿਸ ਸੀਸ ਤੇ ਕੇਸ ਨਹੀਂ ਉਹ ਮੇਰਾ ਦਲੀਪ ਨਹੀਂ ਹੋ ਸਕਦਾ। ਇਧਰੋਂ ਦਲੀਪ ਰੋਈ ਜਾਵੇ, ਕਹੀ ਜਾਵੇ ਮਾਂ ਮੈਂ ਹੀ ਤੇਰਾ ਦਲੀਪ। ਕਹਿੰਦੇ ਬੱਚਿਆ ਝੂਠ ਨਾ ਬੋਲ, ਮੇਰੇ ਦਲੀਪ ਦੇ ਸਿਰ ਤੇ ਕੇਸ ਸਨ, ਮੇਰੇ ਦਲੀਪ ਦੇ ਕੋਲ ਗੁਰੂ ਦਾ ਸਿਧਾਂਤ ਸੀ, ਮੇਰੇ ਦਲੀਪ ਦੇ ਕੋਲ ਗੁਰੂ ਦੀ ਮੱਤ ਸੀ, ਉਹ ਜਿਹਦੇ ਸਿਰ ਤੇ ਕੇਸ ਹੀ ਨਹੀਂ। ਕਹਿੰਦੇ ਉਹਦੇ ਕੋਲ ਗੁਰੂ ਦਾ ਸਿਧਾਂਤ ਕੀ ਰਹੇਗਾ ਤੇ ਮੇਰੇ ਦਿੱਤਾ ਗਿਆਨ ਕੀ ਰਹੇਗਾ, ਨਹੀਂ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ। ਰੋ ਰੋ ਕੇ ਚਰਨਾਂ ਤੇ ਡਿੱਗਾ, ਕਹਿੰਦੇ ਮਾਂ ਮੈਂ ਹੀ ਤੇਰਾ ਦਲੀਪ ਹਾਂ, ਤੇ ਅੱਜ ਤੋਂ ਬਾਅਦ ਮੈਂ ਵਾਅਦਾ ਕਰਦਾ ਤੇਰੇ ਨਾਲ ਕਿ ਆਹ ਦਲੀਪ ਹੁਣ ਤੇਰਾ ਦਲੀਪ ਬਣ ਕੇ ਦਿਖਾਏਗਾ, ਗੁਰਮਤ ਵਿੱਚ ਆਏਗਾ, ਦਲੀਪ ਫਿਰ ਤੋਂ ਕੇਸ ਰੱਖੇਗਾ। ਤੋ ਸਤਨਾਮ। ਕਹਿੰਦੇ ਇਤਿਹਾਸ ਪੜ੍ਹੋ ਸਾਧ ਸੰਗਤ, ਦਲੀਪ ਨੇ ਕੇਸ ਰੱਖੇ, ਜਦੋਂ ਕੇਸ ਰੱਖੇ ਗੁਰਮਤ ਵਿੱਚ ਆਇਆ, ਮਾਂ ਨੇ ਸੀਨੇ ਨਾ ਲਾਇਆ। ਹੁਣ ਇੱਥੋਂ ਕੀ ਕੱਢੋਗੇ, ਮਾਂ ਦਾ ਕਿੱਡਾ ਵੱਡਾ ਰੋਲ ਸੀ, ਮਾਂ ਸੀ ਤੇ ਸਿੱਖੀ ਸੀ, ਮਾਂ ਵਿਛੜ ਗਈ ਸਿੱਖੀ ਗਈ, ਉਹ ਮਾਂ ਫਿਰ ਮਿਲ ਗਈ ਸਿੱਖੀ ਫਿਰ ਆ ਗਈ। ਆਖੋ ਸਤਨਾਮ। ਅੱਜ ਬੱਚੇ ਕੋਲ ਮਾਂ ਹੈ, ਅੱਜ ਬੱਚੇ ਕੋਲ, ਦਲੀਪ ਦੀ ਤਾਂ ਮਾਂ ਵਿਛੜ ਗਈ ਸੀ ਤੇ ਸਿੱਖੀ ਵਿਛੜ ਗਈ ਨਾ, ਅੱਜ ਮਾਂ ਬੱਚੇ ਕੋਲ ਹੈ ਫਿਰ ਵੀ ਦਿੱਲੀ ਤੋਂ ਦੂਰ ਹੈ ਤੇਰਾ ਬੱਚਾ ਮਾਂ ਸੱਚ ਜਾਣੀ ਤੂੰ ਬੱਚੇ ਕੋਲ ਹੁੰਦੀ ਹੋਏ ਵੀ ਬੱਚੇ ਕੋਲ ਨਹੀਂ ਹੈ ਆਖੋ ਸਤਨਾਮ ਜੇ ਮਾਂ ਜਿੰਦਾ ਫਿਜ਼ੀਕਲੀ ਵਿਛੜੀ ਤੇ ਸਿੱਖੀ ਗਈ ਨਾ ਤੂੰ ਕੋਲ ਹੁੰਦਿਆਂ ਵੀ ਸਿੱਖੀ ਤੋਂ ਦੂਰ ਹੈ ਤੇਰਾ ਬੱਚਾ ਤੇ ਸਮਝ ਲਈ ਤੂੰ ਕੋਲ ਹੁੰਦਿਆਂ ਵੀ ਦੂਰ ਹੈ ਕੋਲ ਹੁੰਦਿਆਂ ਵੀ ਰਿਸਪੋਂਸੀਬਿਲਟੀ ਸੰਭਾਲ ਰਿਸਪੋਂਸੀਬਿਲਟੀ ਸੰਭਾਲ ਮਾਂ ਆਓ ਕਿਵੇਂ ਸਤਿਗੁਰ ਕਹਿੰਦੇ ਨੇ
ਮੁਬਾਰਕ ਮੋਗੇ ਦੇ ਆਨ ਮੁਬਾਰਕ ਮੋਗੇ ਦੇ ਆਨ ਪਿਤਾ ਸਮਝਾਵੇਂਗੇ ਪਿਤਾ ਸਮਝਾਵੇਂਗੇ ਪਿਤਾ ਸਮਝਾਵੇਂਗੇ ਸਮਝਾਵੇਂਗੇ ਸੁੱਤ ਖਿੰਨ ਖਿੰਨ ਭੂਲ ਵਿਗਾਰ 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 ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਹਮ ਬਾਰਕ ਮੋਗੇ ਦੇ ਆਨ ਬਾਰਕ ਮੋਗੇ ਦੇ ਆਨ ਪਿਤਾ ਸਮਝਾਵੇਂਗੇ ਪਿਤਾ ਸਮਝਾਵੇਂਗੇ
ਸਾਹਿਬ ਕਹਿੰਦੇ ਬਾਰਕ ਤਾਂ ਇਆਣੀ ਮੱਤ ਦਾ ਹੈ ਫਰਜ਼ ਤਾਂ ਮਾਪਿਆਂ ਦਾ ਸੀ ਠੀਕ ਹੈ ਅੱਜ ਮਹਿੰਗਾਈ ਦੇ ਯੁੱਗ ਕਰਕੇ ਮਾਂ ਨੂੰ ਨੌਕਰੀ ਕਰਨੀ ਪੈਂਦੀ ਜਿਹਦੇ ਕਰਕੇ ਆਇਆ ਰੱਖੀ ਜਾਂਦੀ ਕਈ ਕਹਿੰਦੇ ਹੋਣਗੇ ਜੀ ਹੁਣ ਪੂਰੀ ਨਹੀਂ ਪੈਂਦੀ ਸਾਨੂੰ ਨੌਕਰੀ ਕਰਨੀ ਜ਼ਰੂਰੀ ਹੈ ਕੰਮ ਕਰਨਾ ਜ਼ਰੂਰੀ ਫਿਰ ਬੱਚੇ ਕਿੱਥੇ ਰੱਖੀ ਬੱਚੇ ਆਇਆ ਕੋਲ ਹੀ ਪਲਣਗੇ ਆਇਆ ਕੋਲ ਹੀ ਪਲਣਗੇ ਜੇ ਤੇਰੇ ਅੰਦਰ ਗੁਰਸਿੱਖੀ ਲਈ ਪਿਆਰ ਹੋਇਆ ਨਾ ਤੂੰ ਰਸਤੇ ਲੱਭ ਲਏਗੀ ਆ ਮੈਨੂੰ ਕਿਸੇ ਨੇ ਦੱਸਿਆ ਜੀ ਮੈਨੂੰ ਗੱਲ ਬੜੀ ਚੰਗੀ ਲੱਗੀ ਉਹ ਮੀਆਂ ਬੀਬੀ ਦੋਨੋਂ ਹੀ ਨੌਕਰੀ ਕਰਨ ਵਾਲੇ ਨੇ ਸਵੇਰ ਤੋਂ ਲੈ ਕੇ ਤਕਰੀਬਨ ਸ਼ਾਮ ਤੱਕ ਆਇਆ ਸੰਭਾਲਦੀ ਹੈ ਬੱਚੇ ਸਿੱਖ ਆਇਆ ਰੱਖੀ ਹੈ ਉਹਨਾਂ ਨੇ ਤੇ ਉਹਨਾਂ ਮਾਪਿਆਂ ਨੇ ਕੀ ਕੀਤਾ ਆਇਆ ਨੂੰ ਕਹਿਤਾ ਕਹਿੰਦੇ ਆਹ ਤੇਰੀ ਜ਼ਿੰਮੇਵਾਰੀ ਬਣਦੀ ਹੈ ਰੋਜ਼ ਬੱਚੇ ਨੂੰ ਇੰਨੀ ਇੰਨੀ ਚੀਜ਼ ਸਿਖਾਈ ਜਾਣੀ ਹੈ ਰੋਜ਼ ਰੋਜ਼ ਬੱਚੇ ਨੂੰ ਸਿਲੇਬਸ ਦਿੱਤਾ ਉਹਨਾਂ ਨੇ ਮਾੜਾ ਮਾੜਾ ਕਿ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਚੁਪਈ ਸਾਹਿਬ ਦੇ ਇੰਨੀ ਪੌੜੀਆਂ ਮੂਲ ਮੰਤਰ ਏਦਾਂ ਬੱਚੇ ਨੂੰ ਤੂੰ ਸਿਖਾਈ ਜਾਣਾ ਹੌਲੀ ਹੌਲੀ ਦੇਖੋ ਆਇਆ ਦੇ ਹੱਥ 'ਚ ਤੇਰਾ ਬੱਚਾ ਗਿਆ ਪਰ ਤੇਰਾ ਸ਼ੌਂਕ ਹੋਵੇ ਮੇਰਾ ਬੱਚਾ ਗੁਰਸਿੱਖੀ ਦੇ ਨਾਲ ਜੁੜਿਆ ਰਵੇ ਆਖੋ ਸਤਨਾਮ ਜੇ ਘਰ ਦਾਦੀਆਂ ਨੇ ਜੇ ਘਰ ਦਾਦੇ ਨੇ ਦਾਦਾ ਦਾਦੀ ਘਰ ਨੇ ਨਾ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਜੀ ਅੱਜ ਰਿਸਪੋਂਸੀਬਿਲਟੀਜ਼ ਆਫ ਪੇਰੈਂਟਸ ਹੈ ਪੇਰੈਂਟਸ ਦੇ ਵਿੱਚ ਦਾਦਾ ਦਾਦੀ ਵੀ ਆ ਗਏ ਜੇ ਮਾਪੇ ਗਏ ਨੇ ਘਰ ਤੁਸੀਂ ਆਇਆ ਨਹੀਂ ਰੱਖੀ ਦਾਦਾ ਦਾਦੀ ਹੈਗੇ ਨੇ ਹੁਣ ਦਾਦਾ ਦਾਦੀ ਦਾ ਫਰਜ਼ ਬਣਦਾ ਹੈ ਦਾਦਾ ਦਾਦੀ ਆਪਣੇ ਰਿਸਪੋਂਸੀਬਿਲਟੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਓਏ ਅੱਜ ਉਹ ਦਾਦੀ ਦੀ ਲੋੜ ਹੈ ਜਿਹੜੀ ਦਾਦੀ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੇ ਰੋਜ਼ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਯਾਦ ਕਰਾਵੇ ਸੁਖਮਨੀ ਸਾਹਿਬ ਦੀਆਂ ਚਾਰ ਚਾਰ ਲਾਈਨਾਂ ਹੀ ਭਾਵੇਂ ਯਾਦ ਕਰਾ ਭਾਵੇਂ ਇੱਕ ਅਸ਼ਟਪਤੀ ਦੇ ਅੱਠ ਪਦੇ ਹੁੰਦੇ ਨੇ, ਇੱਕ ਇੱਕ ਪਦਾ ਰੋਜ਼ ਯਾਦ ਕਰਵਾ, ਇਹ ਤੇਰੀ ਜ਼ਿੰਮੇਵਾਰੀ ਹੈ ਦਾਦੀ। ਤੂੰ ਰੋਲ ਅਦਾ ਕਰ ਜੋ ਮਾਂ ਗੁਜ਼ਰੀ ਦਾਦੀ ਨੇ ਰੋਲ ਅਦਾ ਕੀਤਾ ਸੀ, ਆਖੋ ਸਤਨਾਮ। ਜੇ ਘਰ 'ਚ ਦਾਦਾ ਦਾਦੀ ਨੇ, ਉਹ ਇਹ ਨਹੀਂ ਕਹਿ ਸਕਦੇ ਕਿ ਸਾਰੀ ਜ਼ਿੰਮੇਵਾਰੀ ਮਾਪਿਆਂ ਦੀ ਹੈ ਜੀ, ਸਾਰੀ ਜ਼ਿੰਮੇਵਾਰੀ ਮਾਪਿਆਂ ਦੀ ਨਹੀਂ, ਇਹ ਤੁਹਾਡਾ ਵੀ ਮੁੱਢਲਾ ਫਰਜ਼ ਹੈ, ਮੁੱਢਲਾ ਫਰਜ਼ ਆਪਣੇ ਬੱਚਿਆਂ ਦੇ। ਤੁਸੀਂ ਐਸੀ ਅੱਖ ਦੇ ਨਾਲ ਵੇਖਣਾ, ਆਈ ਵਾਚ ਰੱਖਣੀ ਹੈ ਕਿ ਤੁਹਾਡਾ ਬੱਚਾ ਕਰ ਕੀ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਐਕਟੀਵਿਟੀਜ਼ ਕਰਾਉਂਦੇ ਹਾਂ, ਸ਼ੌਂਕ ਰੱਖਦੇ ਹਾਂ, ਮੇਰਾ ਬੱਚਾ ਡਾਂਸ ਕੰਪੀਟੀਸ਼ਨ 'ਚ ਜਾਵੇ, ਮੇਰਾ ਬੱਚਾ ਸਿੰਗਿੰਗ ਕੰਪੀਟੀਸ਼ਨ 'ਚ ਜਾਵੇ, ਮੇਰਾ ਬੱਚਾ ਫਲਾਣੀ ਥਾਂ 'ਤੇ, ਹਰ ਐਕਟੀਵਿਟੀਜ਼ ਦੇ ਵਿੱਚ ਤੂੰ ਆਪਣੇ ਬੱਚਿਆਂ ਨੂੰ ਪਾਉਂਦੀ ਹੈ। ਪਿਤਾ ਨੂੰ ਸ਼ੌਂਕ ਹੁੰਦਾ ਮੇਰਾ ਬੱਚਾ ਇਸ ਐਕਟੀਵਿਟੀਜ਼ ਵਿੱਚ, ਇਸ ਐਕਟੀਵਿਟੀਜ਼ ਦੇ ਵਿੱਚ ਜਾਵੇ। ਉਹ ਕਦੇ ਸ਼ੌਂਕ ਰੱਖਿਆ ਹੀ ਕਿ ਮੇਰਾ ਬੱਚਾ ਸੰਗਤ ਵਿੱਚ ਬਹਿ ਕੇ ਕੀਰਤਨ ਵੀ ਕਰੇ, ਆਖੋ ਸਤਨਾਮ। ਕਦੇ ਸਟੇਜ ਦੇ ਉੱਪਰ ਬਹਿ ਕੇ ਉਹ ਵੀ ਕੀਰਤਨੀਆਂ ਵਾਂਗ ਕੀਰਤਨ ਕਰੇ, ਉਹ ਵੀ ਗੁਰਮਤ ਦਾ ਪ੍ਰਚਾਰ ਕਰੇ। ਸ਼ੌਂਕ ਰੱਖ ਮਾਂ ਕਿ ਮੇਰਾ ਬੱਚਾ ਵੀ ਕੀਰਤਨੀਆਂ ਬਣੇ, ਮੇਰਾ ਬੱਚਾ ਵੀ ਗੁਰਮਤ ਦਾ ਧਾਰਨੀ ਬਣੇ। ਉਹਨੂੰ ਉਹੋ ਜਿਹੀ ਐਕਟੀਵਿਟੀਜ਼ ਵੱਲ ਲਗਾ, ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਬਚਪਨ ਦੇ ਵਿੱਚ ਹੀ ਆਪਣੇ ਬੱਚੇ ਨੂੰ ਸ਼ੌਂਕ ਪਾਓਗੇ ਨਾ, ਮਾਂ ਕਹਿੰਦੀ ਬੇਟਾ ਡਾਂਸ ਸਿੱਖ, ਮੈਂ ਤੈਨੂੰ ਅੱਜ ਬੜੇ ਡਾਂਸ ਸ਼ੋਅ ਹੋ ਰਹੇ ਆ ਉਹਦੇ ਵਿੱਚ ਭੇਜਣਾ ਚਾਹੁੰਦੀ, ਉੱਥੋਂ ਇਨਾਮ ਜਿੱਤ। ਹੁਣ ਬੱਚੇ ਦਾ ਇੰਟਰਸਟ ਤੁਸੀਂ ਡਾਂਸ ਦੇ ਵਿੱਚ ਪਾਤਾ, ਗਾਣਿਆਂ 'ਚ ਪਾਤਾ, ਹੋਰ ਦੁਨਿਆਵੀ ਚੀਜ਼ਾਂ 'ਚ ਪਾਤਾ, ਤੇ ਫਿਰ ਬਾਅਦ 'ਚ ਤੁਸੀਂ ਤਬਦੀਲ ਕਰਨਾ ਚਾਹੋਗੇ, ਉਹਦਾ ਇੰਟਰਸਟ ਕੀ ਹੋ ਜਾਏ? ਆਪਣੀ ਰਿਸਪੋਂਸੀਬਿਲਟੀ ਸਮਝ ਮਾਂ, ਸਮਝ। ਹਮ ਬਾਰਕ ਮੁਗਧ ਇਆਨ, ਕਹਿੰਦੇ ਮੈਂ ਇੱਕ ਮੁਗਧ ਇਆਨ ਬਾਰਕ ਹਾਂ, ਪਿਤਾ ਸਮਝਾਵੇਂਗੇ। ਬਾਅਦ ਚ ਤੂੰ ਬੱਚੇ ਦਾ ਦੋਸ਼ ਕੱਢਦੀ ਹੋ, ਬੱਚਾ ਤਾਂ ਇੱਕ ਇਨੋਸੈਂਟ ਸੀ, ਬੱਚਾ ਤਾਂ ਇਆਣਾ ਸੀ, ਪਿਤਾ ਸਮਝਾਵੇਂਗੇ। ਮਾਪਿਆਂ ਦੀ ਰਿਸਪੋਂਸੀਬਿਲਟੀਜ਼ ਬਣਦੀ ਸੀ ਉਸ ਵੇਲੇ ਟਰੈਕ 'ਚ ਲਿਆਉਂਦੀ, ਉਸ ਵੇਲੇ ਆਪਣੇ ਬੱਚਿਆਂ ਨੂੰ ਟਰੈਕ 'ਚ ਲਿਆਉਂਦੀ, ਸਹੀ ਟਰੈਕ 'ਚ ਲਿਆਉਂਦੀ, ਨਹੀਂ ਲਿਆਂਦਾ ਤੇ ਬਾਅਦ ਵਿੱਚ ਕੀ ਹੁੰਦਾ? ਉਹ ਬੱਚਾ ਜਦੋਂ ਟਰੈਕ ਗਲਤ ਨਿਕਲਦਾ, ਗਲਤ ਟਰੈਕ ਤੇ ਚਲਾ ਜਾਂਦਾ, ਮਾੜੀ ਸੰਗਤ 'ਚ ਤੁਰ ਪੈਂਦਾ, ਫਿਰ ਮਾਰ ਆਉਂਦੀ ਫਿਰਦੀ, ਫਿਰ ਮਾਰ ਆਉਂਦੀ ਫਿਰਦੀ, ਫਿਰ ਕੁਰਲਾਉਂਦੀ ਫਿਰਦੀ ਹੈ। ਮੇਰੇ ਬੱਚੇ ਨੂੰ ਕੋਈ ਸਿੱਧਾ ਕਰ ਦਿਓ। ਉਹ ਮਾਂ ਤੂੰ ਹੀ ਆਪਣੇ ਬੱਚੇ ਨੂੰ ਸਵਾਰ ਸਕਦੀ ਸੀ, ਤੂੰ ਹੀ ਆਪਣੇ ਬੱਚੇ ਦੀ ਜ਼ਿੰਦਗੀ ਨਿਖਾਰ ਸਕਦੀ ਸੀ, ਉਹਨੂੰ ਤਰੱਕੀਆਂ ਤੇ ਲੈ ਕੇ ਜਾ ਸਕਦੀ ਸੀ। ਹਰ ਤਾਲੀਮ ਦਿਓ ਬੱਚੇ ਨੂੰ, ਹਰ ਤਾਲੀਮ ਦਿਓ। ਮਾਪਿਆਂ ਦਾ ਸ਼ੌਂਕ ਹੁੰਦਾ ਕਿ ਮੇਰਾ ਬੱਚਾ ਡਾਕਟਰ ਬਣੇ, ਮੇਰਾ ਬੱਚਾ ਇੰਜੀਨੀਅਰ ਬਣੇ, ਵੱਡਾ ਜੱਜ ਬਣੇ, ਵੱਡੀਆਂ ਪੋਸਟਾਂ ਤੇ ਬੈਠੇ। ਮੈਂ ਸੱਚ ਕਹਿ ਦਿਆਂ, ਮਾਂ ਇਹ ਖਾਹਿਸ਼ ਮਾੜੀ ਨਹੀਂ, ਤੇਰਾ ਬੱਚਾ ਵੱਡੀਆਂ ਪੋਸਟਾਂ ਤੇ ਬੈਠੇ, ਪਰ ਜੇ ਜੱਜ ਦੀ ਪੋਸਟ ਤੇ ਬੈਠੇ, ਜੱਜ ਦੀ ਕੁਰਸੀ ਤੇ ਬੈਠੇ, ਗੁਰਮੁਖ ਜੱਜ ਬਣ ਕੇ ਬੈਠੇ, ਆਖੋ ਸਤਨਾਮ। ਗੁਰਮਤ ਪਹਿਲੇ ਉਹਦੇ ਕੋਲ ਹੋਵੇ। ਜੇ ਡਾਕਟਰ ਦੀ ਕੁਰਸੀ ਤੇ ਬੈਠੇ ਡਾਕਟਰ ਬਣ ਕੇ, ਗੁਰਮੁਖ ਡਾਕਟਰ ਬਣ ਕੇ ਬੈਠੇ। ਜੇ ਇੰਜੀਨੀਅਰ ਦੀ ਪੋਸਟ 'ਚ, ਵੱਡੇ ਇੰਜੀਨੀਅਰ ਦੀ ਪੋਸਟ 'ਚ ਬੈਠੇ, ਉਹਦੀ ਕੁਰਸੀ ਤੇ ਬੈਠੇ, ਗੁਰਮੁਖ ਇੰਜੀਨੀਅਰ ਬਣ ਕੇ ਬੈਠੇ। ਪਹਿਲੇ ਗੁਰਮੁਖਤਾ ਆਵੇ, ਪਹਿਲੇ ਧਰਮ ਦੀ ਪੜ੍ਹਾਈ ਉਹਨੂੰ ਸਿਖਾ। ਐਬ ਕੀ ਕਹਿੰਦੇ?
ਹਮ ਬਾਰਕ ਮੁਗਧ ਇਆਨ, ਹਮ ਬਾਰਕ ਮੁਗਧ ਇਆਨ, ਕਿੱਥਾ ਸਮਝਾਵੇਂਗੇ, ਕਿੱਥਾ ਸਮਝਾਵੇਂਗੇ।
ਅਰਦਾਸ ਨੇ ਨਾ ਇੱਕ ਵੀਡੀਓ ਵੇਖੀ, ਉਹਦੇ ਵਿੱਚ ਸ਼ੇਖ ਅਤੁੱਲਾ ਖਾਨ ਇਸਲਾਮ ਧਰਮ ਦੇ ਸੂਫੀ ਸੰਤ ਨੇ, ਉਹ ਪ੍ਰਚਾਰ ਪਏ ਕਰਦੇ ਸਨ ਆਪਣੇ ਧਰਮ ਦਾ। ਕਹਿੰਦੇ ਮੈਨੂੰ ਸਾਊਦੀ ਅਰਬ ਜਾਣ ਦਾ ਮੌਕਾ ਮਿਲਿਆ, ਧਿਆਨ ਦੇਣਾ, ਸਾਊਦੀ ਅਰਬ ਜਾਣ ਦਾ ਮੌਕਾ ਮਿਲਿਆ। ਕਹਿੰਦੇ ਮੈਂ ਜਦੋਂ ਉੱਥੇ ਗਿਆ, ਕਿਸੇ ਨੇ ਮੈਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਹਸਪਤਾਲ ਦੇ ਵਿੱਚ ਐਡਮਿਟ ਹੈ, ਉਹਨੂੰ ਦੇਖਣ ਚਲੇ। ਕਹਿੰਦੇ ਮੈਂ ਚਲਾ ਗਿਆ, ਜਦੋਂ ਹਸਪਤਾਲ ਗਏ ਉੱਥੇ ਸਮਾਂ ਜ਼ਿਆਦਾ ਲੱਗ ਗਿਆ, ਕਹਿੰਦੇ ਇੱਧਰ ਮੇਰੇ ਨਮਾਜ਼ ਦਾ ਵੇਲਾ ਹੋ ਗਿਆ। ਹੁਣ ਕਹਿੰਦੇ ਮੈਂ ਉਹਨੂੰ ਕਿਹਾ ਮਸਜਿਦ ਕਿੱਧਰ ਹੈ, ਆਪਾਂ ਨਮਾਜ਼ ਅਦਾ ਕਰਨੀ। ਤੇ ਕਿਸੇ ਨੇ ਕਿਹਾ ਕਹਿੰਦੇ ਹਸਪਤਾਲ ਦੇ ਵਿੱਚ ਹੀ ਨਾ ਮਸਜਿਦ ਬਣੀ, ਆਪ ਜੀ ਇੱਥੇ ਅਦਾ ਕਰ। ਕਹਿੰਦੇ ਚੰਗਾ। ਕਹਿੰਦੇ ਜਦੋਂ ਹੁਣ ਮੈਂ ਹਸਪਤਾਲ ਤੋਂ ਨਿਕਲ ਕੇ, ਉਸੀ ਕੈਂਪਸ ਦੇ ਵਿੱਚ ਹੀ ਮਸਜਿਦ ਸੀ, ਕਹਿੰਦੇ ਜਦੋਂ ਮੈਂ ਮਸਜਿਦ 'ਚ ਜਾ ਰਿਹਾ ਨਾ ਨਮਾਜ਼ ਅਦਾ ਕਰਨ ਵਾਸਤੇ, ਤੇ ਕਹਿੰਦੇ ਮੇਰੇ ਮਨ ਦੇ ਚੱਲਦਾ ਪਿਆ, ਕਹਿੰਦੇ ਹਸਪਤਾਲ ਦੇ ਵਿੱਚ ਮਸਜਿਦ ਖੋਲਤੀ ਇਹਨਾਂ ਨੇ, ਕਹਿੰਦੇ ਕੌਣ ਨਮਾਜ਼ ਅਦਾ ਕਰਦਾ ਹੋਏਗਾ ਇੱਥੇ ਆ ਕੇ। ਧਿਆਨ ਨਾਲ ਸੁਣਿਓ, ਕੌਣ ਨਮਾਜ਼ ਅਦਾ ਕਰਦਾ ਹੋਏਗਾ, ਵਿਹਲੀ ਪਈ ਰਹਿੰਦੀ ਹੋਏਗੀ ਮਸਜਿਦ। ਕਹਿੰਦੇ ਜਦੋਂ ਮੈਂ ਅੰਦਰ ਵੜਿਆ, ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਮਸਜਿਦ ਪੂਰੀ ਦੀ ਪੂਰੀ ਸਾਧ ਸੰਗਤ ਭਰੀ ਹੋਈ, ਔਰ ਭਰੀ ਕਿਹਦੇ ਨਾਲ? ਡਾਕਟਰਾਂ ਦੇ ਨਾਲ, ਹਸਪਤਾਲ ਦੇ ਸਟਾਫ ਦੇ ਨਾਲ। ਆਖੋ ਸਤਨਾਮ। ਕਹਿੰਦੇ ਮੈਂ ਹੈਰਾਨ ਹੋ ਗਿਆ, ਕਮਾਲ ਹੋ ਗਈ ਵੀ ਇਹ ਸਾਰੇ ਨਮਾਜ਼ੀ ਨੇ, ਨਮਾਜ਼ ਪੜ੍ਹਨ ਵਾਲੇ। ਕਹਿੰਦੇ ਮੈਂ ਵੀ ਜਾ ਕੇ ਬਹਿ ਗਿਆ ਕਤਾਰ ਦੇ, ਮੈਂ ਵੀ ਲੱਗ ਗਿਆ ਵੀ ਨਮਾਜ਼ ਅਦਾ ਕਰਨ। ਕਹਿੰਦੇ ਉਸ ਤੋਂ ਬਾਅਦ ਮੇਰੀ ਹੋਰ ਹੈਰਾਨੀ ਦੀ ਹੱਦ ਨਾ ਰਹੀ, ਜਿਹੜਾ ਇੱਕ ਆਗੂ ਹੁੰਦਾ ਨਮਾਜ਼ ਸਾਰਿਆਂ ਦੇ ਫਿਰ ਪੜਵਾਉਂਦਾ, ਕਹਿੰਦੇ ਉਹ ਇੱਕ ਨੌਜਵਾਨ ਮੁੰਡਾ ਆਇਆ ਸਾਹਮਣੇ ਆ ਕੇ ਖੜਾ ਹੋ। ਕਹਿੰਦੇ ਜਦੋਂ ਮੈਂ ਵੇਖਿਆ ਇਹਨੇ ਨਮਾਜ਼ ਪੜ੍ਹਾਉਣੀ ਹੈ ਸਾਰੇ, ਮੈਂ ਹੈਰਾਨ ਹੋ ਗਿਆ ਇਹਨੇ ਨਮਾਜ਼ ਪੜ੍ਹਾਉਣੀ। ਕਹਿੰਦੇ ਉਹ ਡਾਕਟਰ ਸੀ, ਉਸ ਹਸਪਤਾਲ ਦਾ ਸੀਨੀਅਰ ਡਾਕਟਰ। ਆਖੋ ਸਤਨਾਮ। ਨੌਜਵਾਨ ਮੁੰਡਾ ਸੀ, ਸੀਨੀਅਰ ਡਾਕਟਰ ਸੀ, ਤੇ ਕਹਿੰਦੇ ਮੇਰੇ ਮਨ ਦੇ ਵਿੱਚ ਨਾ ਪ੍ਰਸ਼ਨ ਚੱਲ ਰਹੇ ਨੇ ਇਹਨੇ ਨਮਾਜ਼ ਪੜ੍ਹਾਉਣੀ। ਕਹਿੰਦੇ ਜਦੋਂ ਉਸ ਨੌਜਵਾਨ ਮੁੰਡੇ ਨੇ, ਜਿਹੜਾ ਸੀਨੀਅਰ ਡਾਕਟਰ ਸੀ ਉੱਥੇ ਦਾ, ਕਹਿੰਦੇ ਜਦੋਂ ਉਹਨੇ ਨਮਾਜ਼ ਸ਼ੁਰੂ ਕੀਤੀ, ਇੰਨੇ ਪਿਆਰ ਦੇ ਵਿੱਚ, ਇੰਨੀ ਭਾਵਨਾ ਦੇ ਵਿੱਚ, ਕਹਿੰਦੇ ਇੰਨੇ ਰੰਗ ਦੇ ਵਿੱਚ ਉਹਨੇ ਨਮਾਜ਼ ਪੜ੍ਹੀ, ਇੰਨੇ ਅੰਦਰੋਂ ਭਾਵਕ ਹੋ ਗਏ। ਕਹਿੰਦੇ ਮੈਂ ਸੱਚ ਕਹਿ ਰਿਹਾ, ਮੇਰੀਆਂ ਅੱਖਾਂ ਭਰ ਗਈਆਂ ਤੇ ਮੈਂ ਆਪਣੇ ਮਨ ਦੇ ਜੇ ਗੱਲ ਕਹਿ ਰਿਹਾ ਸੀ, ਧੰਨ ਇਹ ਤੇ ਧੰਨ ਇਹਨਾਂ ਦੇ ਵਾਲਿਦ। ਆਖੋ ਸਤਨਾਮ। ਵਾਲਿਦ ਕਹਿੰਦੇ ਮਾਂ ਪਿਓ ਨੂੰ, ਕਹਿੰਦੇ ਧੰਨ ਇਹ, ਉਹ ਧੰਨ ਇਹਨਾਂ ਦੇ ਮਾਪੇ ਜਿਨ੍ਹਾਂ ਨੇ ਇਹਨੂੰ ਇੰਨੀ ਸੋਹਣੀ ਤਾਲੀਮ ਦਿੱਤੀ। ਡਾਕਟਰ ਬਣ ਜਾਣਾ ਮਾੜੀ ਗੱਲ ਨਹੀਂ, ਪਰ ਕਹਿੰਦੇ ਨਾਲ ਧਰਮ ਤਾਂ ਰੱਖ, ਨਾਲ ਧਰਮ ਤਾਂ ਰੱਖ। ਤੇਰਾ ਬੱਚਾ ਵੱਡੀ ਪੋਸਟ ਦੇ ਉੱਪਰ ਬੈਠਾ ਹੋਵੇ, ਵੱਡਾ ਡਾਕਟਰ ਹੋਵੇ, ਪਰ ਹੋਵੇ ਅੰਮ੍ਰਿਤ ਵੇਲੇ ਦਾ ਧਾਰਨੀ। ਅੰਮ੍ਰਿਤ ਵੇਲਾ ਸੰਭਾਲ ਕੇ, ਪੂਰਾ ਨਿਤਨੇਮ ਪੰਜਾਂ ਬਾਣੀਆਂ ਦਾ ਕਰਕੇ, ਸੁਖਮਣੀ ਦਾ ਜਾਪ ਕਰਕੇ ਜਾਵੇ ਨਾ ਜਿੱਥੇ ਮਰਜ਼ੀ। ਆਖੋ ਸਤਨਾਮ। ਮਾਂ ਇਹ ਤੇਰੀ ਡਿਊਟੀ ਹੈ, ਇਹ ਤੇਰੀ ਰਿਸਪੋਂਸੀਬਿਲਟੀ ਹੈ। ਪਿਤਾ ਇਹ ਤੇਰੀ ਰਿਸਪੋਂਸੀਬਿਲਟੀ ਹੈ।
ਅੰਬਾਰਕ ਮੋਗੇ ਦੇ ਇਆਨ,
ਅਸੀਂ ਗੱਲ ਜਿਹੜੇ ਉਹ ਬੱਚੇ ਜਿਹੜੇ ਹਾਲੇ ਛੋਟੇ ਨੇ, ਕਈ ਮਾਪੇ ਕਹਿੰਦੇ ਨੇ, ਕਹਿੰਦੇ ਜੀ ਸਾਡਾ ਬੱਚਾ ਬਚਪਨ 'ਚ ਬਹੁਤ ਜੁੜਿਆ ਸੀ, ਜਦੋਂ ਜਦੋਂ ਵੱਡਾ ਹੁੰਦਾ ਗਿਆ, ਸਕੂਲ ਗਿਆ, ਕਾਲਜ ਗਿਆ, ਕਹਿੰਦੇ ਵਿਗੜ ਗਿਆ, ਹੱਥੋਂ ਬਾਹਰ ਨਿਕਲ ਗਿਆ। ਕਹਿੰਦੇ ਇੱਥੇ ਆ ਕੇ ਤੇਰੀਆਂ ਕੁਝ ਰਿਸਪੋਂਸੀਬਿਲਟੀਜ਼ ਬਣਦੀਆਂ, ਨਾਲ ਡਿਊਟੀਜ਼ ਹੈ ਤੇ। ਜਦੋਂ ਬੱਚਾ ਵੱਡਾ ਹੁੰਦਾ ਜਾਵੇ, ਜਿਹੜੇ ਮਾਪੇ ਆਪਣੇ ਬੱਚਿਆਂ ਦੇ ਨਾਲ ਹਫਤੇ ਬਾਅਦ, 10 ਦਿਨ ਬਾਅਦ ਕਾਉਂਸਲਿੰਗ ਕਰਦੇ ਨੇ, ਮੈਂ ਅਕਸਰ ਵੇਖਿਆ ਉਹਨਾਂ ਦੇ ਬੱਚੇ ਸਹੀ ਟਰੈਕ 'ਚ ਚੱਲਦੇ ਰਹਿੰਦੇ ਨੇ। ਆਖੋ ਸਤਨਾਮ। ਅੱਜ ਮਾਪਿਆਂ ਨੂੰ ਸਮਾਂ ਹੀ ਨਹੀਂ ਹੈ ਬੱਚਿਆਂ ਦੇ ਨਾਲ ਕਾਉਂਸਲਿੰਗ ਕਰਨ ਦਾ। ਤੁਹਾਡੇ 'ਚੋਂ ਕਿਹੜੇ ਮਾਪੇ ਹੈਗੇ ਆ ਜੀ, ਸੱਚ ਸੱਚ ਦੱਸਿਓ, ਸੱਚ ਝਾਤੀ ਮਾਰ, ਜਿਹੜੇ ਆਪਣੇ ਬੱਚਿਆਂ ਦੇ ਨਾਲ ਹਰ 10 ਦਿਨ ਬਾਅਦ, 15 ਦਿਨ ਬਾਅਦ ਕਾਉਂਸਲਿੰਗ ਕਰਦੇ। ਉਹਦੇ ਮਨ 'ਚ ਕੀ ਚੱਲ ਰਿਹਾ, ਉਹਦੇ ਮਨ 'ਚ ਬਹੁਤ ਕੁਝ ਚੱਲ ਰਿਹਾ ਜੋ ਉਹ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਡੇ ਕੋਲ ਸਮਝਣਾ ਚਾਹੁੰਦਾ। ਸੱਚਾਈ ਇਹ ਤੁਹਾਨੂੰ ਉਹਨੂੰ ਸਮਝਾਉਣ ਦਾ, ਉਹਨੂੰ ਸਹੀ ਰਸਤਾ ਦਿਖਾਉਣ ਦਾ, ਉਹਦੀ ਪ੍ਰੋਬਲਮ ਸਾਊਟ ਆਊਟ ਕਰਨ ਦਾ ਸਮਾਂ ਹੀ ਨਹੀਂ, ਸਮਾਂ ਹੀ ਨਹੀਂ। ਤੇ ਜਦੋਂ ਉਹਨੂੰ ਸਮਾਂ ਨਾ ਮਿਲਦਾ ਤੁਹਾਡੇ ਕੋਲੋਂ, ਫਿਰ ਕੀ ਕਰਦਾ? ਫਿਰ ਬਾਹਰ ਅੰਦਰ ਜਾਣਾ, ਫਿਰ ਦੋਸਤਾਂ ਯਾਰਾਂ 'ਚ ਬੈਠਦਾ। ਜਿੱਦਾਂ ਦਾ ਰਸਤਾ ਉਹ ਦੱਸਦੇ ਨੇ ਉਦਾਂ ਦਾ ਰਸਤਾ ਤਿਆਰ ਕਰਦਾ। ਜੇ ਘਰ ਦੇ ਵਿੱਚ ਹੀ ਮਾਂ ਫਰੈਂਡ ਬਣ ਕੇ ਤੁਰੇ ਆਪਣੇ ਬੱਚੀ ਦੀ, ਪਿਓ ਫਰੈਂਡ ਬਣ ਕੇ ਤੁਰੇ, ਦੋਸਤ ਬਣ ਕੇ ਤੁਰੇ, ਯਾਰ ਤੇਰੇ ਮਨ 'ਚ ਜੋ ਹੈ ਤੂੰ ਮੈਨੂੰ ਦੱਸ, ਮੈਂ ਤੇਰਾ ਪਿਓ ਨਹੀਂ, ਮੈਂ ਤੇਰਾ ਦੋਸਤ ਹਾਂ, ਮਿੱਤਰ ਹਾਂ, ਮਿੱਤਰ ਬਣ ਕੇ ਤੁਰੇ। ਮੈਂ ਸੱਚ ਕਹਿੰਦਾ ਜੇ ਬਾਹਰ ਉਹਨੂੰ ਮਿੱਤਰ ਦੀ ਲੋੜ ਨਹੀਂ ਪਏਗੀ, ਜਦੋਂ ਘਰ ਦੇ ਵਿੱਚ ਉਹਦੇ ਮਾਂ ਪਿਓ ਮਿੱਤਰ ਬਣ ਜਾਣਗੇ। ਆਖੋ ਸਤਨਾਮ, ਨਹੀਂ ਲੋੜ ਪਏਗੀ। ਘਰ ਮਾਂ ਪਿਓ ਜਦੋਂ ਮਿੱਤਰ ਨਹੀਂ ਬਣਦੇ, ਉਹਦਾ ਦੁੱਖ ਸੁੱਖ ਨਹੀਂ ਸੁਣਦੇ, ਉਹਦੀ ਫੀਲਿੰਗਸ ਨੂੰ ਨਹੀਂ ਸਮਝਦੇ ਨਾ, ਉਹ ਬਾਹਰ ਫਿਰ ਜਿੱਦਾਂ ਦਾ ਵੀ ਦੋਸਤ ਮਿਲਦਾ ਉਹ ਜਾ ਕੇ ਫਿਰ ਉਦਾਂ ਦੀ ਸੰਗਤ ਕਰਦਾ। ਜਦੋਂ ਘਰ 'ਚ ਉਹਨੂੰ ਇੱਕ ਫਰੈਂਡਲੀ ਐਟਮੋਸਫੇਅਰ ਮਿਲ ਗਿਆ, ਘਰ 'ਚ ਉਹਨੂੰ ਮਾਂ ਬਾਪ ਦੇ ਵਿੱਚ ਇੱਕ ਦੋਸਤ ਮਿਲ ਗਿਆ, ਉਹ ਕਿਉਂ ਬਾਹਰ ਭਟਕੇਗਾ? ਹਰ ਸੁੱਖ ਦੁੱਖ ਘਰ 'ਚ ਸ਼ੇਅਰ ਕਰੇਗਾ। ਇਹ ਤੇਰੀ ਰਿਸਪੋਂਸੀਬਿਲਟੀਜ਼ ਹੈ। ਕੌਂਸਲਿੰਗ ਕਰ, ਬੱਚੇ ਦੀ ਭਾਵਨਾਵਾਂ ਨੂੰ ਸਮਝ, ਉਹ ਚਾਹੁੰਦਾ ਕੀ ਹੈ, ਉਹ ਕਹਿਣਾ ਕੀ ਚਾਹੁੰਦਾ, ਉਹਦੇ ਅੰਦਰ ਚੱਲਦਾ ਕੀ। ਆ ਕਈ ਵਾਰੀ ਹੁੰਦਾ ਸਤਸੰਗਤ, ਬੱਚਾ ਨਾ ਬਹੁਤ ਮਾਂ ਨੂੰ ਖਿਜਾਉਂਦਾ ਹੁੰਦਾ, ਪਿਓ ਨੂੰ ਬਹੁਤ ਖਿਜਾਉਂਦਾ ਹੁੰਦਾ, ਕਹਿਣੇ ਤੋਂ ਬਾਹਰ ਹੁੰਦਾ। ਮਾਂ ਬਾਪ ਨੂੰ ਕਹਿੰਦੀ ਹੈ ਕਿ ਦੇਖੋ ਬੱਚਾ ਇੱਦਾਂ ਕੀਤਾ, ਅੱਜ ਇਹਨੇ ਮੈਨੂੰ ਇੱਦਾਂ ਜਵਾਬ ਦਿੱਤਾ, ਅਗਰ ਮੈਂ ਇਹਨੂੰ ਨਹੀਂ ਰੋਕਦੀ ਤਾਂ ਮੈਨੂੰ ਮਾਰ ਵੀ ਦਿੰਦਾ, ਮੇਰੇ 'ਤੇ ਹੱਥ ਵੀ ਚੁੱਕ ਦਿੰਦਾ, ਬੜਾ ਇੱਦਾਂ ਦੀਆਂ ਗੱਲਾਂ। ਪਿਓ ਆ ਕੇ ਧਾੜ ਧਾੜ ਮਾਰਦਾ ਦੋ ਚਾਰ ਚੰਡਾ, ਤੂੰ ਮਾਂ ਦੇ ਅੱਗੇ ਅੱਖਾਂ ਦਾ, ਤੂੰ ਮਾਂ ਦੇ ਅੱਗੇ ਜ਼ਬਾਨ ਖੋ, ਉਹਨੂੰ ਪੁੱਛ। ਜਦੋਂ ਬੱਚਾ ਇਹੋ ਜਿਹੀ ਪ੍ਰਤੀਕਿਰਿਆ ਕਰ ਰਿਹਾ ਨਾ, ਉਹ ਖਿਜਾ ਰਿਹਾ, ਔਖਾ ਕਰ ਰਿਹਾ ਮਾਪਿਆਂ ਨੂੰ, ਔਖਾ ਤੁਹਾਡੇ ਅੱਗੇ ਬੋਲ ਰਿਹਾ, ਸਮਝ ਲੈਣਾ ਉਹਦੇ ਅੰਦਰ ਕੁਝ ਨਾ ਕੁਝ ਚੱਲ ਰਿਹਾ ਜਿਸ ਤੋਂ ਉਹ ਸੈਟਿਸਫਾਈਡ ਨਹੀਂ ਹੈ। ਔਰ ਸੈਟਿਸਫਾਈਡ ਨਾ ਹੋਣ ਦੇ ਕਾਰਨ ਉਹ ਆਪਣੀ ਇਰੀਟੇਸ਼ਨ, ਆਪਣਾ ਗੁੱਸਾ ਉਹ ਤੁਹਾਡੇ ਤੇ ਕੱਢਦਾ ਪਿਆ। ਕੋ ਸਤਨਾਮ, ਫਿਰ ਗੁੱਸਾ ਸਹੀ ਤਰੀਕੇ ਨਾਲ ਤਾਂ ਨਹੀਂ ਕੱਢਿਆ ਜਾ ਸਕਦਾ, ਗੁੱਸਾ ਸਹੀ ਲਹਿਜੇ ਵਿੱਚ ਤਾਂ ਨਹੀਂ ਕੱਢਿਆ ਜਾ ਸਕਦਾ, ਗੁੱਸਾ ਤਾਂ ਫਿਰ ਮਾੜੇ ਤਰੀਕੇ ਨਾਲ ਹੀ ਕੱਢਿਆ ਜਾ ਸਕਦਾ। ਇੱਕ ਮਿੰਟ 'ਚ ਸਮਝ ਜਾਈ, ਇੱਥੇ ਡਿਊਟੀ ਆਪਣੀ ਸਮਝੀਏ, ਇੱਥੇ ਤੇਰੀ ਰਿਸਪੋਂਸੀਬਿਲਟੀ ਬਣਦੀ ਹੈ। ਜਦੋਂ ਤੂੰ ਦੇਖ ਰਿਹਾ ਨਾ ਕਿ ਤੇਰਾ ਮੁੰਡਾ ਹੁਣ ਗਲਤ ਬੋਲੀ ਬੋਲ ਰਿਹਾ, ਗਲਤ ਚੀਜ਼ ਅੱਗੋਂ ਉਹ ਪ੍ਰਤੀਕਿਰਿਆ ਗਲਤ ਚੱਲ ਰਹੀ, ਸਮਝ ਜਾਈ ਇਹਦੇ ਅੰਦਰ ਕੁਝ ਨਾ ਕੁਝ ਹੈ, ਬਹਿ ਜਾ ਉਹਦੇ ਕੋਲ, ਆ ਬੇਟਾ ਬੈਠ, ਦੱਸ ਇਹ ਕਿਉਂ ਤੂੰ ਹਰਕਤ ਕਰ, ਸੱਚ ਸੱਚ ਦੱਸ ਬੇਟਾ, ਖੁੱਲ ਕੇ ਦੱਸ, ਮੈਂ ਖੁੱਲ ਕੇ ਦੱਸ ਤੇਰੇ ਅੰਦਰ ਕੀ ਹੈ, ਕੀ ਚਾਹੁੰਦਾ ਕੀ। ਆਪਾਂ ਇਹ ਪੁੱਛਦੇ ਨਹੀਂ ਆ, ਪੁੱਛਣ ਦੀ ਬਜਾਏ ਧਾੜ ਧਾੜ ਦੋ ਚਾਰ ਮਾਰਦੇ, ਉਹ ਹੋਰ ਬਾਗੀ ਹੋ ਜਾਂਦੀ, ਹੋਰ ਬਾਗੀ ਹੋ ਜਾਂਦੀ। ਬਹਿ ਅੱਧਾ ਘੰਟਾ ਲਾ, ਉਹਦੇ ਦਿਲ ਦੀਆਂ ਗੱਲਾਂ ਕੱਢ, ਉਹਦੀ ਭੜਾਸ ਬਾਹਰ ਕੱਢ, ਉਹਨੂੰ ਫਰੈਂਡ ਦੀ ਤਰ੍ਹਾਂ ਟ੍ਰੀਟ ਕਰ, ਫਿਰ ਉਸ ਤੋਂ ਬਾਅਦ ਤੂੰ ਦੇਖੀ ਉਹ ਬੱਚਾ ਕਿੱਥੇ ਜਾਏਗਾ। ਤਾਂ ਹੀ ਤਾਂ ਸਾਹਿਬ ਕਹਿੰਦੇ ਪਿਤਾ ਸਮਝਾਵੇਂਗੇ, ਪਿਤਾ ਸਮਝਾਵੇਂਗੇ, ਹਮ ਬਾਰਕ ਮੁਕੇ ਦੇ ਆਨ, ਹਮ ਬਾਰਕ ਮੁਕੇ ਦੇ ਆਨ, ਪਿਤਾ ਸਮਝਾਵੇਂਗੇ, ਪਿਤਾ ਸਮਝਾਵੇਂਗੇ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੁਬਾਰਕ ਮੋਗੇ ਦੇ ਮੁਬਾਰਕ ਮੋਗੇ ਦੇ ਮੁਗਦੀਆਂ ਪਿਤਾ ਸਮਝਾਵੇਂਗੇ ਅੰਬਾਰਕ ਮੁਗਦੀਆਂ ਪਿਤਾ ਸਮਝਾਵੇਂਗੇ ਅੰਬਾਰਕ ਮੁਗਦੀਆਂ ਪਿਤਾ ਸਮਝਾਵੇਂਗੇ ਅੰਬਾਰਕ ਮੁਗਦੀਆਂ ਪਿਤਾ ਸਮਝਾਵੇਂਗੇ ਨਾਨਕ ਬਾਰਕ ਕਛੂ ਨ ਜਾਣੈ ਨਾਨਕ
ਬਾਰਕ ਕਛੂ ਨ ਜਾਣੈ
ਰਾਖਣ ਕੋ ਪ੍ਰਭ ਮਾਈ ਬਾਪ ਰਾਖਣ ਕੋ ਪ੍ਰਭ ਮਾਈ ਬਾਪ ਰਾਖਣ ਕੋ ਪ੍ਰਭ ਮਾਈ ਬਾਪ ਸਾਹਿਬ ਨੇ ਇਸ਼ਾਰਾ ਦਿੱਤਾ ਸਾਹਿਬ ਕਹਿੰਦੇ ਨਾਨਕ ਬਾਰਕ ਕਛੂ ਨਾ ਜਾਣੈ ਮੈਂ ਕੁਝ ਨਹੀਂ ਜਾਣਦਾ ਮੈਨੂੰ ਤਾਂ ਰੱਖ ਇਹ ਤੇਰੀ ਜ਼ਿੰਮੇਵਾਰੀ ਬਣਦੀ ਹੈ ਰੱਬਾ ਤੂੰ ਮੈਨੂੰ ਰੱਖ ਇੱਦਾਂ ਹੀ ਆਪਾਂ ਗ੍ਰਸਤ ਦੇ ਵਿੱਚ ਲੈਣਾ ਇਹ ਕੰਸੈਪਟ ਨੂੰ ਸਿੱਧਾ ਗ੍ਰਸਤ ਆਸ਼ਰਮ ਦੇ ਨਾਲ ਮੇਲ ਕਰਦੇ ਨਾਨਕ ਬਾਰਕ ਕਛੂ ਨਾ ਜਾਣੈ ਪ੍ਰਭ ਮਾਈ ਬਾਪ ਰੱਖਣ ਕੋ ਪ੍ਰਭ ਮਾਈ ਬਾਪ ਬੱਚਾ ਆਪਣੀ ਸਮਝ ਦੇ ਨਾਲ ਚੱਲਦਾ ਠੋਕਰਾਂ ਖਾਂਦਾ ਜਦੋਂ ਠੋਕਰਾਂ ਖਾਂਦਾ ਨਾ ਧਿਆਨ ਦੇਣਾ ਉਦੋਂ ਮਾਂ ਨੇ ਰੱਖ ਕੇ ਮਾਰਨਾ ਪਿਓ ਨੇ ਝਿੜਕਾਂ ਮਾਰਨੀਆਂ ਘਰ ਵਿੱਚ ਐਸਾ ਐਟਮੋਸਫੇਅਰ ਬਣਾ ਦੇ ਬੱਚਾ ਆਪਣੀ ਮੱਤ ਦੇ ਨਾਲ ਤੁਰਿਆ ਮਾਰ ਖਾਧੀ ਤੂੰ ਬੱਚੇ ਨੂੰ ਬਿਠਾ ਕੋਲ ਬੱਚੇ ਨੂੰ ਕੋਲ ਬਿਠਾ ਕੇ ਸਮਝਾਉਣਾ ਕਰ ਕਿ ਬੇਟਾ ਤੂੰ ਆਪਣੀ ਮੱਤ ਨਾਲ ਚੱਲਿਆ ਏਦਾਂ ਮਾਰ ਖਾਧੀ ਜੇ ਇਹੀ ਕੰਮ ਤੂੰ ਏਦਾਂ ਕਰਦਾ ਏਦਾਂ ਕਰ ਲੈਂਦਾ ਪਿਆਰ ਦੇ ਨਾਲ ਆ ਮੈਨੂੰ ਗੱਲ ਯਾਦ ਆਈ ਬੰਬੇ ਸਾਡੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੇ ਮੈਨੂੰ ਗੱਲ ਦੱਸੀ ਕਹਿੰਦੇ ਮੇਰੇ ਮੁੰਡੇ ਨੇ ਮੈਨੂੰ ਕਿਹਾ ਜਦੋਂ ਜਵਾਨ ਹੋਇਆ ਨਾ ਕਹਿੰਦੇ ਪਾਪਾ ਮੈਂ ਬਿਜ਼ਨਸ ਕਰਨਾ ਆਪਣਾ ਇੰਪੋਰਟ ਦਾ ਉਹ ਕਹਿੰਦੇ ਤੇ ਨੌਲੇਜ ਹੈ ਕਹਿੰਦੇ ਜੀ ਮੈਂ ਸਿੱਖ ਲਈ ਮੈਂ ਨੌਲੇਜ ਹੈਗੀ ਕਹਿੰਦੇ ਹੁਣ ਮੈਂ ਜੇ ਝਿੜਕਾਂ ਮਾਰਦਾ ਥੱਪੜ ਮਾਰਦਾ ਬਹਿ ਜਾ ਚੁੱਪ ਕਰਕੇ ਇਹਨੇ ਮੰਨਣਾ ਹੀ ਨਹੀਂ ਉਹ ਜਿੱਦੀ ਸੁਭਾਅ ਦਾ ਅੱਜ ਬੱਚੇ ਹੈ ਹੀ ਜਿੱਦੀ ਕਹਿੰਦੇ ਮੈਂ ਉਹਨੂੰ ਪੂੰਜੀ ਦਿੱਤੀ ਕਰ ਕਹਿੰਦੇ ਉਹ ਕਰਕੇ ਆਇਆ 6 ਮਹੀਨੇ ਬਾਅਦ ਰਿਜ਼ਲਟ ਆ ਗਿਆ ਜੀ ਸਾਰੀ ਪੂੰਜੀ ਡੁੱਬ ਗਈ ਆਖੋ ਸਤਨਾਮ ਪੂੰਜੀ ਡੁੱਬ ਗਈ ਜਿੰਨੀ ਪੂੰਜੀ ਦਿੱਤੀ ਸੀ ਡੁੱਬ ਗਈ ਕਹਿੰਦੇ ਮੈਂ ਇਹ ਨਹੀਂ ਕਿਹਾ ਕੀ ਕੀਤਾ ਜੀ ਥਾੜ ਮਾਰਿਆ ਉਹ ਕੀਤਾ ਕਹਿੰਦੇ ਨਾ ਤਰੀਕਾ ਵੇਖਿਓ ਕਹਿੰਦੇ ਬੇਟਾ ਤੂੰ ਜਿੱਦ ਕੀਤੀ ਮੈਂ ਤੈਨੂੰ ਪੂੰਜੀ ਦਿੱਤੀ ਕੋਈ ਗੱਲ ਨਹੀਂ ਫੇਲ ਹੋ ਗਿਆ ਨਾ ਆ ਫਿਰ ਪੂੰਜੀ ਲੈ ਥੋੜੀ ਹੁਣ ਏਦਾਂ ਨਹੀਂ ਏਦਾਂ ਕੰਮ ਕਰੀ ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਸਮਝਾ ਰਿਹਾ ਸੀ ਕਹਿੰਦਾ ਬਾਬਾ ਕੋਈ ਨੀ ਮੈਨੂੰ ਸਮਝਿਆ ਮੈਂ ਕਰ ਲੂੰਗਾ ਮੈਨੂੰ ਸਮਝਿਆ ਮੈਂ ਕਰ ਲੂੰਗਾ ਤੁਸੀਂ ਵੇਖੋ ਸਹੀ ਤੁਸੀਂ ਵੇਖੋ ਚੰਚਲ ਮਤ ਬਾਰਕ ਬਪਰੇ ਉਹ ਚੰਚਲ ਮਤ ਹੀ ਹੈ ਮੈਂ ਕਰ ਕਹਿੰਦੇ ਮੈਂ ਚੁੱਪ ਕਰ ਗਿਆ ਕਰ ਪੂੰਜੀ ਖਰਾਬ ਕਰਤੀ ਦੂਜੀ ਵਾਰੀ ਕਹਿੰਦੇ ਮੈਂ ਪੂੰਜੀ ਦਿੱਤੀ ਕਹਿੰਦੇ ਏਦਾਂ ਨਹੀਂ ਹੁਣ ਏਦਾਂ ਕਰੀ ਆਹ ਤਰੀਕਾ ਨਹੀਂ
ਇਸ ਪੈਟਰਨ ਦੇ ਨਾਲ ਤੂੰ ਚੱਲਿਆ, ਇਹ ਗਲਤ ਸੀ, ਇੱਦਾਂ ਚੱਲ। ਉਹਨੂੰ ਸਮਝ ਲੱਗੀ, ਪਹਿਲੀ ਵਾਰੀ ਮੈਂ ਆਪਣੀ ਮਰਜ਼ੀ ਕੀਤੀ, ਮਾਰ ਖਾਧਾ ਨਹੀਂ, ਹੁਣ ਪਿਓ ਦੀ ਮਰਜ਼ੀ ਦੇ ਨਾਲ ਕੰਮ ਕਰ ਲਾਂ। ਕਹਿੰਦੇ ਮੈਂ ਫਿਰ ਪੂੰਜੀ ਦਿੱਤੀ ਕਰ। ਜਦੋਂ ਦੂਜੀ ਵਾਰੀ ਉਹਨੇ ਕੰਮ ਕੀਤਾ ਸਾਧ ਸੰਗਤ, ਮੁਨਾਫਾ ਹੋਇਆ ਬਹੁਤ ਘੱਟ ਮਾਤਰਾ 'ਚ ਹੋਇਆ। ਕਹਿੰਦੇ ਜਦੋਂ ਬਹੁਤ ਘੱਟ ਮਾਤਰਾ 'ਚ ਮੁਨਾਫਾ ਹੋਇਆ, ਕਹਿੰਦੇ ਮੈਨੂੰ ਸੈਟਿਸਫੈਕਸ਼ਨ ਨਹੀਂ ਹੋਈ, ਪਰ ਉਹ ਇੰਨਾ ਖੁਸ਼ ਹੋਇਆ, ਕਹਿੰਦਾ ਪਾਪਾ ਵੇਖੋ ਸਾਨੂੰ ਇੰਨਾ ਬਚ ਗਿਆ, ਇੰਨਾ ਬਚ ਗਿਆ, ਭਾਵੇਂ ਥੋੜ੍ਹਾ ਜਿਹਾ ਹੀ ਬਚਿਆ ਸੀ। ਕਹਿੰਦੇ ਮੈਂ ਉਹਦੀ ਖੁਸ਼ੀ ਦੇ ਵਿੱਚ ਹੀ ਬੜਾ ਖੁਸ਼ ਹੋਇਆ, ਔਰ ਉਹਨੂੰ ਇੰਨਾ ਐਪਰੀਸ਼ੀਏਟ ਕੀਤਾ। ਮੈਂ ਇਹ ਨਹੀਂ ਕਿਹਾ ਕਿ ਇਹ ਕੀ ਬਚਿਆ, ਇੰਨੀ ਮਿਹਨਤ ਕੀਤੀ ਆ, ਇੰਨੀ ਪੂੰਜੀ ਲਾਈ ਆ, ਵਿਆਜ ਵੀ ਨਹੀਂ ਨਿਕਲਿਆ, ਆਹ ਵੀ ਨਹੀਂ। ਕਹਿੰਦੇ ਮੈਂ ਉਹਨੂੰ ਡਿਸਕਰੇਜ ਕਰ ਦਿੰਦਾ, ਇਹ ਬੋਲ ਕੇ ਮੈਂ ਉਹਨੂੰ ਹਰਟ ਕਰ ਦਿੰਦਾ, ਉਹਨੂੰ ਦੁਖੀ ਕਰ ਦਿੰਦਾ। ਕਹਿੰਦੇ ਨਹੀਂ, ਮੈਂ ਉਹਦੀ ਖੁਸ਼ੀ 'ਚ ਖੁਸ਼ ਹੋ। ਉਹ ਸ਼ਾਬਾਸ਼ ਯਾਰ, ਬੜਾ ਮਜ਼ਾ ਆਇਆ, ਐਡਾ ਬਚ ਗਿਆ, ਕਮਾਲ ਹੋ ਗਈ। ਕਹਿੰਦੇ ਫਿਰ ਮੈਂ ਉਹਨੂੰ ਥੋੜ੍ਹੀ ਹੋਰ ਪੂੰਜੀ ਦੇ। ਕਹਿੰਦੇ ਅੱਜ ਗੁਰੂ ਨਾਨਕ ਦੀ ਕਿਰਪਾ ਹੈ, ਵਧਦਿਆਂ ਸਤਸੰਗਾਂ ਦੇ ਸਿਰੇ ਦੇ ਹੀ ਪਹੁੰਚਿਆ ਆਇਆ ਉਹ। ਤੇ ਪਿਓ ਕਹਿੰਦਾ ਜਿਵੇਂ ਪਹਿਲੀ ਵਾਰੀ, ਅਗਰ ਜਦੋਂ ਉਹਨੇ ਨੁਕਸਾਨ ਕੀਤਾ ਸੀ, ਮੈਂ ਰੱਖ ਕੇ ਚਪੇੜ ਮਾਰਦਾ, ਬਹਿ ਜਾ ਇੱਥੇ ਕੰਮ ਕਰੇਗਾ ਤੂੰ, ਨੁਕਸਾਨ ਕਰਕੇ ਆ ਗਿਆ ਤੇ ਕੀ ਬਣਦੀ ਗੱਲ ਸਤਸੰਗ, ਕੀ ਬਣਦੀ, ਨਹੀਂ ਗੱਲ ਬਣਦੀ ਸੀ। ਚੰਚਲ ਮਤ ਬਾਰਕ, ਇਹ ਸਾਡੀ ਰਿਸਪੋਂਸੀਬਿਲਟੀ ਕੁਝ ਬਣਦੀ ਹੈ, ਕੀ ਰਿਸਪੋਂਸੀਬਿਲਟੀ ਹੈ, ਬਹਿ ਕੇ ਸਮਝਾਉਣਾ। ਅੱਜ ਜੇ ਬੱਚਿਆਂ ਅੰਦਰ ਪੇਸ਼ੈਂਸ ਨਹੀਂ ਆ ਨਾ, ਮੇਰੀ ਗੱਲ ਫੋਲੋ ਕਰਿਓ ਔਰ ਬੁਰਾ ਨਾ ਮਨਾਇਓ। ਆਪਾਂ ਕਹਿੰਦੇ ਨਾ, ਬੱਚਿਆਂ ਅੰਦਰ ਪੇਸ਼ੈਂਸ ਨਹੀਂ ਰਹਿ ਗਿਆ, ਬੱਚੇ ਗੁਸੇਲ ਹੋ ਗਏ ਨੇ, ਬੱਚੇ ਇੱਦਾਂ ਹੋ ਗਏ। ਮਾਪਿਆਂ ਅੰਦਰ ਕਿਹੜਾ ਪੇਸ਼ੈਂਸ ਰਹਿ ਗਿਆ ਜੀ, ਦੱਸੋ ਮਾਪਿਆਂ ਅੰਦਰ ਕਿਹੜਾ ਪੇਸ਼ੈਂਸ ਰਹਿ ਗਿਆ, ਮਾਪਿਆਂ ਅੰਦਰ ਕਿਹੜਾ ਸਹਿਜ ਰਹਿ ਗਿਆ। ਅੱਜ ਦੇਖੋ ਬੜੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਹੈਂਡਲ ਕਰਨਾ ਪੈਣਾ। ਅੱਜ ਕੋਈ ਕਹੇਗਾ ਮੈਂ ਅੱਖਾਂ ਅੱਡ ਕੇ ਡੰਡੇ ਦੇ ਜ਼ੋਰ ਤੇ ਆਪਣੇ ਬੱਚੇ ਨੂੰ ਮੈਂ ਕਾਬੂ ਕਰ ਲਾਂ, ਨਹੀਂ ਕਰ ਸਕਦਾ, ਕਦੇ ਨਹੀਂ ਕਰ ਸਕਦਾ। ਆਪਣੀ ਡਿਊਟੀਜ਼ ਨੂੰ ਸਮਝਣਾ ਪਏਗਾ। ਪਿਆਰ ਦੀ ਬੋਲੀ ਦੇ ਵਿੱਚ, ਸਹਿਜ ਦੀ ਬੋਲੀ ਦੇ ਵਿੱਚ ਉਹਨੂੰ ਬਿਠਾ ਕੇ ਸਮਝਾਉਣਾ ਪਏਗਾ। ਜਿਵੇਂ ਸਾਹਿਬ ਕਹਿੰਦੇ ਨੇ ਨਾ,
ਹਮ ਬਾਰਕ ਮੋਕੇ ਦੇ ਯਾਰ, ਹਮ ਬਾਰਕ ਮੋਕੇ ਦੇ ਯਾਰ, ਕਿਥਾ ਸਮਝਾਵੇਂਗੇ, ਕਿਥਾ ਸਮਝਾਵੇਂਗੇ, ਕਿਥਾ ਸਮਝਾਵੇਂ, ਪਿਤਾ ਸਮਝਾਵੇਂਗੇ। ਸੁੱਤ ਖਿੰਨ ਖਿੰਨ ਪੋਲ ਵਿਗਾਰ, ਸੁੱਤ ਖਿੰਨ ਖਿੰਨ ਪੋਲ ਵਿਗਾਰ, ਸੁੱਤ ਖਿੰਨ ਖਿੰਨ ਪੋਲ ਵਿਗਾਰ, ਸੁੱਤ ਖਿੰਨ ਖਿੰਨ ਜਗਤ ਪਿਤ ਪਾਵੇਂਗੇ, ਜਗਤ ਪਿਤ ਪਾਵੇਂਗੇ, ਹਮ ਬਾਰਕ ਮੋਕੇ ਦੇ ਯਾਰ, ਹਮ ਬਾਰਕ ਮੋਕੇ ਦੇ ਯਾਰ, ਪਿਤਾ ਸਮਝਾ।
ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਅੱਜ ਸਾਡੇ ਘਰ 'ਚ ਵਰਤ ਰਹੀ, ਜਿਹਦੇ ਕਰਕੇ ਪੇਰੈਂਟਸ ਵੀ ਦੁਖੀ ਨੇ, ਬੱਚੇ ਵੀ ਦੁਖੀ ਨੇ। ਨਾ ਮਾਂ ਪਿਓ ਨੂੰ ਇਹ ਸਮਝ ਲੱਗ ਰਹੀ ਕਿ ਬੱਚਾ ਕਿਉਂ ਦੁਖੀ, ਨਾ ਮਾਂ ਪਿਓ ਨੂੰ ਇਹ ਸਮਝ ਲੱਗ ਰਹੀ ਕਿ ਬੱਚਾ ਕਿਉਂ ਦੁਖੀ, ਤੇ ਨਾ ਬੱਚਾ ਆਪਣੀ ਫੀਲਿੰਗਸ ਐਕਸਪ੍ਰੈਸ ਕਰ ਸਕਦਾ ਪਿਆ ਮਾਂ ਪਿਓ ਦਾ, ਨਾ ਬੱਚਾ ਸਮਝਾ ਸਕਦਾ। ਧਿਆਨ ਦੇਣਾ, ਚਿੱਤ ਕੀਤਾ ਕਿ ਇਸ ਵਿਸ਼ੇ ਨੂੰ ਆਪਾਂ ਜ਼ਰੂਰ ਛੇੜੀਏ। ਹਰ ਘਰ ਦੇ ਵਿੱਚ ਅੱਜ ਮਾਪੇ, ਕੋਈ ਬਿਰਲਾ ਘਰ ਹੋਏਗਾ ਜਿੱਥੇ ਬੱਚਿਆਂ ਤੋਂ ਮਾਪੇ ਪ੍ਰਸੰਨ, ਪਰ ਤਕਰੀਬਨ ਹਰ ਘਰ ਦੇ ਵਿੱਚ ਅੱਜ ਦੁਖੀ ਨੇ ਆਪਣੇ ਬੱਚਿਆਂ ਤੋਂ। ਜਿਉਂ ਜਿਉਂ ਬੱਚਾ ਵੱਡਾ ਹੁੰਦਾ ਜਾ, ਹੁਣ ਸਕੂਲ ਦੇ ਵਿੱਚ ਗਿਆ, ਕਾਲਜ ਦੇ ਵਿੱਚ ਗਿਆ, ਹਰ ਥਾਂ ਤੇ ਤੂੰ ਉਹਦੇ ਨਾਲ ਨਹੀਂ ਰਹਿ ਸਕਦੀ ਮਾਂ, ਬਾਪ ਤੂੰ ਹਰ ਥਾਂ ਤੇ ਉਹਦੇ ਨਾਲ ਨਹੀਂ ਰਹਿ ਸਕਦਾ। ਉਹ ਬਾਹਰ ਨੌਕਰੀ ਕਰਨ ਲਈ ਗਿਆ, ਭਾਵੇਂ ਬੰਬੇ, ਭਾਵੇਂ ਮਦਰਾਸ, ਚੇਨਈ, ਕਿਤੇ ਵੀ ਗਿਆ, ਭਾਵੇਂ ਅਬਰੋਡ ਗਿਆ। ਹੁਣ ਇੱਥੇ ਤੇਰੀ ਰਿਸਪੋਂਸੀਬਿਲਟੀ ਕੀ ਬਣਦੀ? ਮਾਂ ਕਹੇਗੀ ਜੀ ਮੇਰੀ ਰਿਸਪੋਂਸੀਬਿਲਟੀ ਤਾਂ ਖਤਮ, ਮੈਂ ਤਾਂ ਉਹਨੂੰ ਪੜ੍ਹਾਇਆ ਲਿਖਾਇਆ ਤੇ ਭੇਜ ਦਿੱਤਾ, ਜਾਂ ਹੁਣ ਨੌਕਰੀ ਕਰ ਜਾਂ ਹੋਰ ਹਾਇਰ ਸਟੱਡੀਜ਼ ਕਰ, ਹੁਣ ਇਸ ਤੋਂ ਬਾਅਦ ਮੇਰੀ ਕੀ ਰਿਸਪੋਂਸੀਬਿਲਟੀ ਰਹੇਗੀ ਜੀ? ਨਹੀਂ, ਇੱਥੇ ਵੀ ਤੇਰੀ ਰਿਸਪੋਂਸੀਬਿਲਟੀ ਖੜੀ ਹੈ ਕਿ ਜੇ ਬਾਹਰ ਜਾ ਕੇ ਉਹ ਆਪਣੀ ਸਿੱਖੀ ਤੋਂ ਦੂਰ ਹੋ ਗਿਆ, ਜੇ ਬਾਹਰ ਜਾ ਕੇ ਆਪਣੇ ਸਿਧਾਂਤਾਂ ਤੋਂ ਦੂਰ ਹੋ ਗਿਆ, ਮਾਂ ਇੱਥੇ ਤੇਰੀ ਰਿਸਪੋਂਸੀਬਿਲਟੀ ਕੁਝ ਨਹੀਂ ਹੈ, ਕੁਝ ਨਹੀਂ। ਤੇ ਮਾਂ ਕਹੇਗੀ ਮੈਂ ਕੀ ਕਰ ਸਕਦੀ ਹਾਂ? ਉਹ ਬਾਹਰ ਇੰਗਲੈਂਡ ਬੈਠਾ, ਉਹ ਬਾਹਰ ਕੈਨੇਡਾ ਬੈਠਾ, ਅਮੈਰੀਕਾ ਬੈਠਾ, ਮੈਂ ਇੰਡੀਆ ਬੈਠੀ, ਮੈਂ ਕੀ ਰਿਸਪੋਂਸੀਬਿਲਟੀ ਪੂਰੀ ਕਰ ਸਕਦੀ ਹਾਂ? ਉੱਥੇ ਇੱਕ ਰਿਸਪੋਂਸੀਬਿਲਟੀ ਬੜੀ ਵੱਡੀ ਹੈ, ਬੜੀ ਵੱਡੀ। ਉਹਦੇ ਆਲੇ ਦੁਆਲੇ ਰਾਮਕਾਰ ਖਿੱਚਦੇ, ਰਾਮਕਾਰ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਫਿਰ ਕਿਸੇ ਕਿਸਮ ਦਾ ਦੁੱਖ ਤੇਰੇ ਬੱਚੇ ਨੂੰ ਨਹੀਂ ਆਏਗਾ। ਹੁਣ ਇਹ ਰਾਮਕਾਰ ਕੀ ਹੈ ਜੀ? ਬੱਚਾ ਭਾਵੇਂ ਕੈਨੇਡਾ ਬੈਠਾ, ਇੰਗਲੈਂਡ ਬੈਠਾ, ਆਸਟ੍ਰੇਲੀਆ ਬੈਠਾ, ਬੰਬੇ ਬੈਠਾ, ਪੂਨੇ ਬੈਠਾ, ਜਿੱਥੇ ਮਰਜ਼ੀ ਬੈਠਾ, ਤੂੰ ਇੱਥੇ ਬਹਿ ਕੇ, ਇੱਥੇ ਬਹਿ ਕੇ ਗੁਰੂ ਦੀ ਬਾਣੀ ਦਾ ਸਹਾਰਾ ਲੈ, ਉਹਦੇ ਲਈ ਨਿਤਨੇਮ ਵਧਾ, ਉਹਦੇ ਲਈ ਬਾਣੀ ਪੜ। ਜਿੱਥੇ ਤੂੰ ਨਹੀਂ ਪਹੁੰਚ ਸਕਦੀ ਨਾ ਮਾਂ, ਜਿੱਥੇ ਤੂੰ ਨਹੀਂ ਪਹੁੰਚ ਸਕਦਾ ਬਾਪੂ, ਉੱਥੇ ਬਾਣੀ ਪਹੁੰਚ ਕੇ ਤੇਰੇ ਬੱਚੇ ਦੀ ਸਹਾਇਤਾ ਕਰੇਗੀ। ਆਖੋ ਸਤਨਾਮ। ਉੱਥੇ ਤੇਰਾ ਗੁਰੂ ਪਹੁੰਚ ਕੇ ਤੇਰੇ ਬੱਚੇ ਦੀ ਸਹਾਇਤਾ ਕਰੇਗਾ, ਰਾਖੀ ਕਰੇਗਾ। ਤੂੰ ਨਹੀਂ ਜਾ ਸਕਦੀ ਕੈਨੇਡਾ ਨਾ, ਤੇਰਾ ਗੁਰੂ ਵਰਤ ਸਕਦਾ। ਤੂੰ ਨਹੀਂ ਜਾ ਸਕਦੀ ਅਮੈਰੀਕਾ ਨਾ, ਤੇਰਾ ਗੁਰੂ ਵਰਤ ਸਕਦਾ। ਸੱਚਾਈ ਕਹਿ ਰਿਹਾ ਦਾਸ, ਮੈਂ ਆਪਣੀ ਅੱਖੀ ਵੇਖ। ਸੰਗੀ ਸੀਗੇ ਸਾਡੇ, ਬੱਚਾ ਕੈਨੇਡਾ, ਅੱਜ ਉਹ ਫਿਜ਼ੀਓਥੈਰੇਪੀ ਦਾ ਸਾਧ ਸੰਗਤ ਡਾਕਟਰ ਹੈ, ਵੱਡਾ ਵੱਡਾ ਡਾਕਟਰ ਹੈ ਕੈਨੇਡਾ ਦੇ ਵਿੱਚ, ਕੈਲਗਰੀ ਦੇ ਵਿੱਚ। ਜਦੋਂ ਪੜ੍ਹਾਈ ਲਈ ਗਿਆ, ਹੁਣ ਮਾਂ ਉਸ ਵੇਲੇ ਇੰਡੀਆ ਸੀ, ਹੁਣ ਮਾਂ ਉਹਦੇ ਕੋਲ ਹੀ ਹੈ। ਮਾਂ ਇੰਡੀਆ ਦੇ ਵਿੱਚ, ਉਹ ਪੜ੍ਹਾਈ ਲਈ ਗਿਆ, ਜਦੋਂ ਉਹਦੇ ਪੇਪਰ ਆਉਣ ਲੱਗਣ, ਇੱਥੇ ਮਾਂ ਨੇ ਪਹਿਰਾ ਰੱਖ ਦੇਣਾ, ਲੜੀਆਂ ਚਲਾ ਦੇਣੀਆਂ, ਬਾਣੀ ਦਾ ਸਹਾਰਾ। ਜਦੋਂ ਉਹਦਾ ਪੇਪਰ ਆਉਣਾ, ਉਹ ਪੇਪਰ ਦੇਣ ਜਾਣਾ, ਇੱਥੋਂ ਮਾਂ ਨੇ ਉਹਦੀ ਸਹਾਇਤਾ ਕਰਨੀ। ਸਹਾਇਤਾ ਕਿਹਦੇ ਨਾਲ ਕਰਨੀ? ਰਾਮਕਾਰ ਖਿੱਚ ਦੇਣੀ। ਆਖੋ ਸਤਨਾਮ। ਉਹਨੇ ਸਾਹਿਬ ਨੂੰ ਕਹਿਣਾ, ਮਾਂ ਨੇ ਸੱਚਿਆਂ ਪਾਤਸ਼ਾਹ, ਮੈਂ ਨਹੀਂ ਜਾ ਸਕਦੀ, ਮੈਂ ਨਹੀਂ ਪਹੁੰਚ ਸਕਦੀ, ਮੇਰੀ ਪਹੁੰਚ ਨਹੀਂ ਹੈ ਏਡੀ ਦੂਰ ਤੱਕ। ਤੇਰੀ ਤਾਂ ਹੈ ਨਾ, ਦੁਨੀਆਂ ਦੇ ਕਣ ਕਣ ਦੇ ਵਿੱਚ ਤੇਰੀ ਪਹੁੰਚ ਹੈ, ਹਰ ਥਾਂ ਤੇ ਤੇਰੀ ਪਹੁੰਚ ਹੈ, ਜ਼ਰੇ ਜ਼ਰੇ ਵਿੱਚ ਤੇਰੀ ਪਹੁੰਚ। ਮਾਲਕਾ ਮੇਰੇ ਬੱਚੇ ਦੀ ਸਹਾਇਤਾ। ਇੱਕ ਵਾਰੀ ਤਾਂ ਉਹਦਾ ਬੱਚਾ ਸਾਧ ਸੰਗਤ, ਆ ਮੈਨੂੰ ਦੱਸਿਆ ਹੁਣ ਮਾਂ ਨੇ, ਬਹੁਤ ਤੇਜ਼ ਬੁਖਾਰ ਮਾਮਿਆਂ ਕੋਲ ਸੀ, ਉੱਥੇ ਤਬੀਅਤ ਬਹੁਤ ਵਿਗੜ ਗਈ। ਹੁਣ ਮਾਂ ਇੱਥੋਂ ਕੀ ਕਰੇ ਜੀ? ਮਾਂ ਕਵੇ ਹੁਣ ਮੈਂ ਦੱਸੋ ਕੀ ਕਰ ਸਕਦੀ, ਮੇਰੀ ਕੀ ਰਿਸਪੋਂਸੀਬਿਲਟੀ ਬਣਦੀ? ਉਹ ਮਾਂ ਬਣਦੀ, ਤੇਰੀ ਰਿਸਪੋਂਸੀਬਿਲਟੀ ਬਣਦੀ ਹੈ, ਜ਼ਰੂਰ ਬਣਦੀ ਹੈ। ਇੱਥੇ ਬੈਠੇ ਤੂੰ ਉਹ ਕੰਮ ਕਰ, ਉੱਥੇ ਉਹਦੀ ਸਹਾਇਤਾ 'ਚ ਉਹਨੂੰ ਭੇਜ ਦੇ ਜਿਹੜਾ ਸਭ ਕੁਝ ਕਰ ਸਕਦਾ। ਆਖੋ ਸਤਨਾਮ। ਸਭ ਕੁਝ ਕਰ ਸਕਦਾ। ਆ ਪੜ੍ਹਦੇ ਨੀ, ਸਤਿਗੁਰ ਪੂਰਾ ਵੈਦ ਹੈ, ਉਹ ਪੂਰਾ ਵੈਦ ਹੈ, ਜਿੱਥੇ ਮਰਜ਼ੀ ਪਹੁੰਚ ਕੇ ਇਲਾਜ ਕਰ ਸਕਦਾ। ਇੱਥੇ ਬਹਿ ਕੇ ਉਸ ਮਾਂ ਨੇ ਆਪਣੇ ਪੁੱਤਰ ਪ੍ਰਤੀ ਦਰਦ ਰੱਖਿਆ, ਦਰਦ ਰੱਖਿਆ, ਆ ਰਿਸਪੋਂਸੀਬਿਲਟੀ ਨਿਭਾਈ ਉਹਨੇ, ਆ ਰਿਸਪੋਂਸੀਬਿਲਟੀ ਨਿਭਾਈ, ਇੱਥੇ ਦਰਦ ਰੱਖਿਆ। ਕਈ ਕਈ ਦਿਨ ਉਹਨੇ ਸੁਖਮਣੀ ਸਾਹਿਬ ਸਾਧ ਸੰਗਤ ਨਿਰੰਤਰ 8-8, 9-9 ਘੰਟੇ, ਕਿੰਨੇ ਹੀ ਪਾਠ ਰੋਜ਼ ਕਰਨੇ, ਰੋਜ਼ ਸਵੇਰੇ ਲੜੀ ਸ਼ੁਰੂ ਕਰਨਾ, ਰਾਤੀ ਅਰਦਾਸ ਕਰਨੀ, ਸੱਚੇ ਪਾਤਸ਼ਾਹ ਕਿਰਪਾ ਕਰੀ। ਉਹ ਉੱਥੇ ਇਕੱਲਾ, ਮੈਂ ਕੋਲ ਨਹੀਂ, ਤੂੰ ਮਾਂ ਏ, ਤੂੰ ਪਿਓ ਏ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ, ਤੁਸੀਂ ਪ੍ਰਤਪਾਲਨਾ ਕਰੋ ਮਾਂ ਪਿਓ ਬਣ ਕੇ। ਸੱਚਾਈ ਜੇ ਸਾਧ ਸੰਗਤ ਦਵਾਈ ਕੈਨੇਡਾ ਤੋਂ ਲੈ ਰਿਹਾ ਸੀ, ਪਰ ਉਸ ਦਵਾਈ ਦਾ ਅਸਰ ਇੱਥੋਂ ਇੰਡੀਆ ਤੋਂ ਹੋ ਰਿਹਾ ਸੀ। ਆਖੋ ਸਤਨਾਮ। ਇਹ ਰਿਸਪੋਂਸੀਬਿਲਟੀ ਪਿਛਲੇ ਦੋ ਦੀਵਾਨਾਂ ਦੇ ਵਿੱਚ ਅਸੀਂ ਸਤਿਗੁਰ ਜੀ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਰਿਸਪੋਂਸੀਬਿਲਟੀਜ਼ ਆਫ ਚਿਲਡਰਨਸ ਟੂਵਰਡਸ ਦੇਅਰ ਪੇਰੈਂਟਸ ਹੁਣ ਦੀਵਾਨ ਆਰੰਭ ਹੋਇਆ ਰਿਸਪੋਂਸੀਬਿਲਟੀਜ਼ ਆਫ ਪੇਰੈਂਟਸ ਟੂਵਰਡਸ ਦੇ ਚਿਲਡਰਨ ਗ੍ਰਸਤ ਹੈ ਨਾ ਹਰੇਕ ਦੀ ਰਿਸਪੋਂਸੀਬਿਲਟੀ ਬਣਦੀ ਹੈ ਔਰ ਧੰਨ ਕੋ ਉਹ ਮਾਣ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਰੇਕ ਦੀ ਜ਼ਿੰਮੇਵਾਰੀ ਸਾਹਿਬ ਨੇ ਬਾਣੀ ਚ ਦਰਸਾਈ ਹੈ ਹਰੇਕ ਦੀ ਰਿਸਪੋਂਸੀਬਿਲਟੀ ਦਾ ਜ਼ਿਕਰ ਕੀਤਾ ਹਰੇਕ ਦਾ ਫਰਜ਼ ਹਰੇਕ ਨੂੰ ਯਾਦ ਕਰਾਇਆ ਸਤ ਸੰਗਤ ਜੀਓ ਉਹ ਵੱਖਰੀ ਗੱਲ ਅਸੀਂ ਮੰਨੀਏ ਅਸੀਂ ਨਾ ਮੰਨੀਏ ਮੰਨ ਲਵਾਂਗੇ ਤੇ ਸੁਖਾਲਾ ਗ੍ਰਸਤ ਆਸ਼ਰਮ ਸਾਡਾ ਤੁਰੇਗਾ ਨਹੀਂ ਮੰਨਾਂਗੇ ਤੇ ਸੜਨਾ ਕਰੀਜਣਾ ਤਾਂ ਅੱਜ ਲੱਗਿਆ ਹੀ ਹੋਇਆ ਲੜਾਈ ਝਗੜੇ ਤਾਂ ਲੱਗੇ ਹੀ ਹੋਏ ਨੇ ਅੱਜ ਰਿਸਪੋਂਸੀਬਿਲਟੀਜ਼ ਆਫ ਪੇਰੈਂਟਸ ਟੂਵਰਡਸ ਦੇ ਚਿਲਡਰਨ ਚੱਲ ਰਹੇ ਉਹਨਾਂ ਬੱਚਿਆਂ ਦੇ ਲਈ ਹਾਲੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਵਿਆਹ ਤੋਂ ਪਹਿਲੇ ਪਹਿਲੇ ਅਗਲੇ ਦੀਵਾਨਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਦਾ ਵਿਆਹ ਹੋ ਗਿਆ ਉਹਨਾਂ ਪ੍ਰਤੀ ਜਦੋਂ ਮੁੰਡੇ ਦਾ ਵਿਆਹ ਹੋਇਆ ਤੇ ਨੂੰਹ ਜੁੜ ਗਈ ਨਾਲ ਧੀ ਦਾ ਵਿਆਹ ਹੋਇਆ ਜਵਾਈ ਜੁੜ ਗਿਆ ਨਾਲ ਉੱਥੇ ਆ ਕੇ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਮਾਪਿਆਂ ਦੀ ਕੀ ਜ਼ਿੰਮੇਵਾਰੀ ਅੱਜ ਦੇ ਵਿੱਚ ਸਤਿਗੁਰੂ ਜੀ ਨੇ ਸੇਵਾ ਲਈ ਸਾਧ ਸੰਗਤ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਅੱਜ ਕਿਉਂ ਸਾਡਾ ਗ੍ਰਸਤ ਮੈਂ ਕਈ ਥਾਂ ਤੇ ਦੇਖਦਾ ਉਜੜਦਾ ਜਾ ਰਿਹਾ ਕਿਉਂ ਘਰ ਘਰ ਚ ਕਲੇਸ਼ ਕਿਉਂ ਘਰ ਘਰ ਚ ਝਗੜੇ ਨੇ ਕਿਉਂ ਮਿਸਅੰਡਰਸਟੈਂਡਿੰਗ ਚੱਲ ਰਹੀ ਹੈ ਕਿਉਂ ਕਿਉਂਕਿ ਆਪਾਂ ਆਪਣੀ ਰਿਸਪੋਂਸੀਬਿਲਟੀਜ਼ ਨੂੰ ਸਮਝ ਨਹੀਂ ਰਹੇ ਨਾ ਪੇਰੈਂਟਸ ਆਪਣੀ ਰਿਸਪੋਂਸੀਬਿਲਟੀਜ਼ ਨੂੰ ਸਮਝ ਰਹੇ ਨਾ ਚਿਲਡਰਨਸ ਆਪਣੀ ਰਿਸਪੋਂਸੀਬਿਲਟੀਜ਼ ਨੂੰ ਸਮਝ ਰਹੇ ਨਾ ਮਾਪੇ ਆਪਣੀ ਰਿਸਪੋਂਸੀਬਿਲਟੀਜ਼ ਨੂੰ ਸਮਝ ਰਹੇ ਜ਼ਿੰਮੇਵਾਰੀ ਨੂੰ ਨਾ ਬੱਚੇ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਤਾਂ ਕਰਕੇ ਆ ਝਗੜੇ ਨੇ ਅੱਗ ਨੇ ਜਦੋਂ ਗੁਰੂ ਆਸ਼ੇ ਮੁਤਾਬਕ ਅਸੀਂ ਸਮਝਾਂਗੇ ਨਾ ਗੁਰੂ ਆਸ਼ੇ ਮੁਤਾਬਕ ਤੇ ਫਿਰ ਸਾਧ ਸੰਗਤ ਜੀਓ ਇਸ ਗ੍ਰਸਤ ਦੇ ਵਿੱਚ ਹੀ ਸਵਰਗ ਹੈ ਇਸ ਗ੍ਰਸਤ ਦੇ ਤੈਨੂੰ ਬਾਹਰ ਕਿਤੇ ਭਾਲਣ ਦੀ ਸਵਰਗ ਦੀ ਲੋੜ ਨਹੀਂ ਤੇਰਾ ਗ੍ਰਸਤ ਹੀ ਤੇਰੇ ਘਰ ਹੀ ਸਵਰਗ ਬਣ ਜਾਏਗਾ ਘਰ ਦੇ ਵਿੱਚ ਹੀ ਸੁੱਖ ਮਾਣੇਗਾ ਫਿਰ ਘਰ ਸੁੱਖ ਵਸਿਆਂ ਵਾਲੀ ਗੱਲ ਬਣ ਜਾਏਗੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਹਿਬ ਕੀ ਕਹਿੰਦੇ
ਹਮ ਬਾਰਕ ਮੌਕੇ ਦੇ ਇਆਨ ਹਮ ਬਾਰਕ ਮੌਕੇ ਦੇ ਇਆਨ ਕਿਥਾ ਸਮਝਾਵੇਂਗੇ ਕਿਥਾ ਸਮਝਾਵੇਂਗੇ ਹਮ ਬਾਰਕ ਮੌਕੇ ਦੇ ਇਆਨ ਸਮਝਾਵੇਂਗੇ ਪਿਤਾ ਸਮਝਾਵੇਂਗੇ ਸੁੱਤ ਖਿਨ ਖਿਨ ਭੂਲ ਵਿਗਾੜ ਸੁੱਤ ਖਿਨ ਖਿਨ ਭੂਲ ਵਿਗਾੜ ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਜਗਤ ਪਿਤ ਪਾਵੇਂਗੇ ਹਮ ਬਾਰਕ ਮੌਕੇ ਦੇ ਇਆਨ ਹਮ ਬਾਰਕ ਮੌਕੇ ਦੇ
ਅਖੀਰਲੀ ਗੱਲ ਕਰਕੇ ਫਿਰ ਸਮਾਪਤੀ ਹੈ ਜੀ ਆ ਦੇਖੋ ਬਾਣੀ ਦੇ ਵਿੱਚ ਮਾਂ ਪਿਓ ਦੇ ਫਰਜ਼ ਮਾਂ ਪਿਓ ਦੀ ਰਿਸਪੋਂਸੀਬਿਲਟੀ ਇੱਕ ਮਾਂ ਦੀ ਚਾਹਤ ਵੇਖੋ ਸਾਹਿਬ ਕਹਿੰਦੇ ਆ ਮਾਂ ਤੇਰੀ ਚਾਹਤ ਹੋਣੀ ਚਾਹੀਦੀ ਸਾਹਿਬ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਤੂਤਾ ਮਾਤਾ ਕੀ ਆਸੀਸ। ਕਹਿੰਦੇ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਇਹ ਮਾਂ ਦੇ ਪ੍ਰਤੀ ਇੱਕ ਫਰਜ਼ ਦੱਸਿਆ ਸਾਹਿਬ ਨੇ। ਮਾਂ ਤੇਰੀ ਚਾਹਤ ਹੋਵੇ, ਅੱਜ ਮਾਂ ਨੂੰ ਪਤਾ ਹੀ ਨਹੀਂ ਮੇਰਾ ਬੱਚਾ ਕਰ ਕੀ ਰਿਹਾ, ਕਿਉਂਕਿ ਮਾਂ ਕੋਲ ਸਮਾਂ ਹੀ ਨਹੀਂ। ਅੱਜ ਮਾਂ ਨੂੰ ਪਤਾ ਹੀ ਨਹੀਂ ਕਿ ਬੱਚਾ ਕਿਸ ਟਰੈਕ ਤੇ ਜਾ ਰਿਹਾ। ਮਾਂ ਨੂੰ ਇਹ ਦਰਦ ਹੀ ਨਹੀਂ ਕਿ ਮੈਂ ਬੱਚੇ ਨੂੰ ਗੁਰਮਤ ਦੇ ਨਾਲ ਵੀ ਜੋੜ। ਸਾਹਿਬ ਕਹਿੰਦੇ ਇਹ ਦੁਨੀਆਂ ਦੀ ਹਰ ਮਾਂ ਦਾ ਕਿਰਦਾਰ ਹੋਵੇ, ਹਰ ਮਾਂ ਦੀ ਰਿਸਪੋਂਸੀਬਿਲਟੀ ਬਣਦੀ ਹੈ। ਅੰਦਰੋਂ ਤੇਰੀ ਫੀਲਿੰਗ ਆਪਣੇ ਬੱਚੇ ਲਈ ਕੀ ਹੋਵੇ, ਕੀ ਹੋਵੇ। ਜਿਸ ਸਿਮਰਤ ਸਭ ਕਿਲ ਵਿਖਨਾਸੇ ਪਿਤਰੀ ਹੋਏ ਉਦਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ। ਮੇਰੇ ਬੱਚਿਆ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਪੂਤਾ ਮਾਤਾ ਕੀ ਆਸੀਸ। ਆਸੀਸ ਕੀ ਹੈ? ਅੰਦਰੋਂ ਤੇਰੀ ਫੀਲਿੰਗ ਬਣੇ ਆਪਣੇ ਪੁੱਤਰਾਂ ਲਈ, ਆਪਣੇ ਬੱਚਿਆਂ ਲਈ, ਆਪਣੀ ਧੀਆਂ ਲਈ, ਕਿ ਮੇਰੀ ਚਾਹਤ ਹੈ ਮੇਰੇ ਬੱਚਿਆ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅੱਜ ਮਾਂ ਤੇਰੇ ਅੰਦਰ ਆ ਇੱਕ ਜਜ਼ਬਾ ਹੋਣਾ ਚਾਹੀਦਾ, ਤੇਰੇ ਅੰਦਰ ਇੱਕ ਚਾਹਤ ਹੋਣੀ ਚਾਹੀਦੀ ਹੈ ਕਿ ਤੇਰਾ ਬੱਚਾ ਗੁਰੂ ਦੇ ਨਾਲ ਜੁੜੇ। ਔਰ ਮੈਂ ਸੱਚ ਕਹਿ ਦਿਆਂ, ਜਿਹੜਾ ਬੱਚਾ ਗੁਰੂ ਦੇ ਨਾਲ ਜੁੜਿਆ, ਜਿਹੜਾ ਬੱਚਾ ਗੁਰੂ ਸਿਧਾਂਤਾਂ ਦੇ ਨਾਲ ਜੁੜਿਆ, ਜਿਹੜਾ ਬੱਚਾ ਅੰਮ੍ਰਿਤ ਵੇਲੇ ਦੇ ਨਾਲ, ਅੰਮ੍ਰਿਤ ਬਾਣੀ ਦੇ ਨਾਲ, ਅੰਮ੍ਰਿਤ ਦੇ ਨਾਲ ਜੁੜਿਆ, ਬਾਣੀ ਬਾਣੇ ਦੇ ਨਾਲ ਜੁੜਿਆ, ਉਹ ਗੁਰੂ ਲਈ ਵੀ ਵਫਾਦਾਰ ਹੋਏਗਾ, ਉਹ ਕੌਮ ਲਈ ਵੀ ਵਫਾਦਾਰ ਹੋਏਗਾ। ਸੱਚ ਮਾਂ, ਸੱਚ ਬਾਪੂ ਤੇਰੇ ਲਈ ਵੀ ਵਫਾਦਾਰ ਹੋਏਗਾ। ਆਖੋ ਸਤਨਾਮ, ਤੇਰੇ ਲਈ ਵੀ ਵਫਾਦਾਰ ਹੋਏਗਾ। ਅੱਜ ਤੁਕਤੁਕੀ ਲੱਗੀ ਰਹਿੰਦੀ ਮਾਂ ਪਿਆਂ ਨੂੰ ਤੁਕਤੁਕੀ, ਔਰ ਹਰੇਕ ਦੀ ਜ਼ਬਾਨ ਚ ਹੁੰਦਾ ਪਤਾ ਨੀ ਕੀ ਚੰਨ ਚਾੜੇਗਾ। ਸਾਨੂੰ ਨੀ ਉਮੀਦ ਇਹਦੇ ਕੋਲੋਂ। ਆਮ ਤੌਰ ਤੇ ਮਾਵਾਂ ਨੂੰ ਕਿਹਾ ਗਿਆ ਸੁਣਦਿਆਂ, ਆਮ ਤੌਰ ਤੇ ਮਾਵਾਂ ਨੂੰ ਇਹ ਸੁਣਦਿਆਂ ਨੂੰ ਕਿਹਾ ਗਿਆ, ਪਿਤਾ ਨੂੰ ਸੁਣਦਿਆਂ ਨੂੰ ਕਿਹਾ ਗਿਆ। ਉਹ ਕਹਿੰਦੇ ਨੇ, ਆਮ ਤੌਰ ਤੇ ਮਾਂ ਪਿਓ ਕਹਿ ਦਿੰਦੇ ਨੇ, ਕਹਿੰਦੇ ਪਤਾ ਨੀ ਕੀ ਕਰੇਗਾ ਜੀ, ਕੀ ਚੰਨ ਚਾੜੇਗਾ, ਕੋਈ ਉਮੀਦ ਨਹੀਂ। ਕਿਉਂ ਤੈਨੂੰ ਉਮੀਦ ਨਹੀਂ? ਕਿਉਂ ਕਿਉਂ ਉਮੀਦ ਨਹੀਂ? ਕਿਉਂਕਿ ਤੂੰ ਧੁਰੇ ਨਾਲ ਜੋੜਿਆ ਹੀ ਨਹੀਂ ਆਪਣੇ ਬੱਚਿਆਂ ਨੂੰ। ਜੇ ਧੁਰੇ ਨਾਲ ਜੋੜ ਦਿੰਦੀ ਨਾ, ਉਹ ਛੱਡ ਤੂੰ ਹੁਣ ਉਮੀਦਾਂ ਨੂੰ, ਹੁਣ ਬੇਫਿਕਰ ਹੋ ਜਾ, ਬੇਫਿਕਰ ਹੋ ਜਾ। ਉਹ ਕੌਮ ਦਾ ਵੀ ਵਫਾਦਾਰ ਰਹੇਗਾ, ਉਹ ਗੁਰੂ ਦਾ ਵੀ ਵਫਾਦਾਰ ਰਹੇਗਾ, ਸਿਧਾਂਤਾਂ ਤੇ ਪੱਕਾ ਰਹੇਗਾ। ਮਾਂ ਸੱਚ ਬਾਪੂ ਉਹ ਤੇਰਾ ਵੀ ਵਫਾਦਾਰ ਰਹੇਗਾ, ਪਰ ਆਪਣੀ ਡਿਊਟੀਜ਼, ਆਪਣੀ ਰਿਸਪੋਂਸੀਬਿਲਟੀਜ਼ ਨੂੰ ਸੰਭਾਲ। ਖਾਹਿਸ਼ ਤਾਂ ਰੱਖ ਮੇਰੇ ਬੱਚਿਆ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਮੈਂ ਵੇਖਣਾ ਚਾਹੁੰਦੀ ਹਾਂ ਤੂੰ ਗੁਰਮੁਖਾਂ ਦੀ ਟੋਲੀ 'ਚ ਬੈਠਿਆ ਕਰ, ਤੂੰ ਕੀਰਤਨ ਕਰਨ ਵਾਲਿਆਂ ਦੀ ਟੋਲੀ 'ਚ। ਮੈਂ ਵੀ ਵੇਖਣਾ ਚਾਹੁੰਦੀ ਹਾਂ, ਉਹ ਮੇਰੇ ਵੀ ਹਿਰਦੇ ਦੀ ਖਾਹਿਸ਼ ਹੈ, ਤੂੰ ਵੀ ਸਾਜ਼ ਫੜ ਕੇ ਕੀਰਤਨ ਕਰ, ਇਹ ਮੈਂ ਤੈਨੂੰ ਵੇਖਣਾ ਚਾਹੁੰਦੀ ਹਾਂ ਕੀਰਤਨ ਕਰਦੇ ਹਾਂ। ਖਾਹਿਸ਼ ਰੱਖ ਮਾਂ, ਰੱਖ। ਸਾਹਿਬ ਕਹਿੰਦੇ ਆ ਡਿਊਟੀਜ਼ ਕਿਹਦੀ ਨੇ? ਪਿਤਾ ਸਮਝਾਵੇਂਗੇ, ਇਹ ਮਾਂ ਪਿਓ, ਮਾਂ ਪਿਓ ਦਾ ਫਰਜ਼ ਹੈ। ਬਾਰਕ ਤਾਂ ਹੀ ਆਉਣਾ ਹੈ, ਬਾਰਕ ਤਾਂ ਹੀ ਆਉਣਾ ਹੈ, ਬਾਰਕ ਤਾਂ ਸਾਧ ਸੰਗਤ ਨਹੀਂ ਸਮਝਦਾ, ਉਹ ਤਾਂ ਸਰਪ ਅਗਨ ਕਰ ਮੇਲ ਹੈ, ਉਹ ਤਾਂ ਸੱਪ ਨੂੰ ਤੇ ਅੱਗ ਨੂੰ ਖੇਡ ਸਮਝ ਕੇ ਹੱਥ ਪਾਉਣ ਲੱਗਦਾ, ਪਰ ਮਾਤਾ ਪਿਤਾ ਕੰਠ ਲਾਏ ਰੱਖ ਹੈ। ਉਹ ਜਦੋਂ ਕੰਠ ਨਾਲ ਲਾ ਲੈਂਦੇ ਨੇ, ਨਹੀਂ ਬੇਟਾ ਇਹ ਹੱਥ ਪਾਉਣ ਲੱਗਾ, ਇਹ ਅੱਗ ਹੈ ਸਾੜ ਦੇਗੀ, ਇਹ ਸੱਪ ਹੈ ਮਾਰ ਦੇਗਾ, ਨਹੀਂ ਆ ਗਲਤ ਹੈ, ਫਿਰ ਕੰਠ ਨਾਲ ਲਾ ਦਿੰਦੇ। ਸੱਚ ਜਾਣਿਓ ਫਿਰ ਆਨੰਦ ਸਹਿਜ ਤਬ ਖੇਲ ਹੈ, ਫਿਰ ਉਹ ਤਾਂ ਸਹਿਜ ਦੀ ਤੇ ਆਨੰਦ ਦੀ ਖੇਡ ਖੇਡਦਾ ਜਦੋਂ ਮਾਂ ਪਿਓ ਉਹਨੂੰ ਸੰਭਾਲ ਲੈਂਦੇ ਨੇ, ਮਾਂ ਪਿਓ ਸਹੀ ਰਸਤੇ 'ਚ ਪਾ ਦਿੰਦੇ ਨੇ, ਇਆਣੀ ਮਤ ਨੂੰ ਸਿਆਣਾ ਕਰ ਦਿੰਦੇ ਨੇ। ਤਾਂ ਹੀ ਸਾਹਿਬ ਕਹਿੰਦੇ ਨੇ ਮੇਰੇ ਸਾਹਿਬਾ, ਅੰਧਾਰਕ ਮੁਕੇ ਦੇ ਗਿਆਨ, ਅੰਧਾਰਕ ਮੁਕੇ ਦੇ ਗਿਆਨ, ਪਿਤਾ ਸਮਝਾ।
ਅੱਗੇ ਦੇ ਆ
ਸਾਰੇ ਕਰੋ ਕਿਰਪਾ ਬੋਲੋ
ਤਾਰਿਕ ਮੋਗੇ ਆਨ ਪਿਤਾ ਸਮਝਾਵੇ
ਸੁੱਤ ਖਿਨ ਖਿਨ ਭੂਲ ਵਿਗਾਰ
ਸੁੱਤ ਖਿਨ ਖਿਨ ਭੂਲ ਵਿਗਾਰ
ਜਗਤ ਪਿਤ ਪਾਵੇਂਗੇ
ਜਗਤ ਪਿਤ ਪਾਵੇਂਗੇ
ਅੰਬਾਰਕ ਮੋਗੇ ਦੇ ਆਨ
ਮੁਗਾਨ
ਪਿਤਾ ਸਮਝਾਵੇਂਗੇ
ਪਿਤਾ ਸਮਝਾ